ਰਾਜਮੰਦਰੀ ਜੇਲ੍ਹ ਵਿਚ ਅਸੀਂ ਪੰਜੇ ਸੱਜਣ ਮਦਰਾਸ ਦੇ ਜਵਾਹਰ ਭਾਟੇ ਦੀ ਸੈਰ ਕਰਕੇ ਮੁੜ ਰਾਜਮੰਦਰੀ ਜਾ ਪਹੁੰਚੇ। ਲੈ ਜਾਣ ਵਾਲੇ ਐਤਕੀ ਦੇ ਗੋਰੇ ਪੁਲਿਸ ਅਫਸਰ ਨੇ ਹੱਥੀ ਛਾਵਾਂ ਕੀਤੀਆਂ। ਖਾਲਸੇ ਦੀ ਖੁਸ਼ਨੁਦੀ ਮਿਜ਼ਾਜ ਹਰ ਸਟੇਸ਼ਨ ਤੇ ਪੁੱਛਦਾ ਆ। ਰਾਜਮੰਦਰੀ ਸਟੇਸ਼ਨ ਤੋਂ ਉਤਾਰ ਕੇ ਸਾਨੂੰ ਗੋਦਾਵਰੀ ਦਾ ਖੁੱਲਾ ਇਸ਼ਨਾਨ ਕਰਾਇਆ, ਕਿਉਂਕਿ ਰਾਜਮੰਦਰੀ ਉਤਰਦਿਆਂ ਨੂੰ ਪ੍ਰਭਾਤ ਹੋ ਗਈ ਸੀ। ਇਸ਼ਨਾਨ ਕਰਾ ਕੇ ਸਾਨੂੰ ਪੁਲਿਸ ਦੇ ਡਾਕ ਬੰਗਲੇ ਲੈ ਗਿਆ। ਉਥੇ ਪਹੁੰਚ ਕੇ ਅਸੀਂ ਨਿਤਨੇਮ ਬਾਣੀ ਦਾ ਪਾਠ ਕੀਤਾ। ਨਿਤਨੇਮ ਤੋਂ ਫਾਰਗ ਹੋਣ ਸਾਰ ਹੀ ਸਾਨੂੰ ਗੱਫੇ ਸਜਾਉਣ ਲਈ ਨਿਉਲਾ ਦਿੱਤਾ ਗਿਆ। ਸਭ ਸਾਜ ਸਮਾਨ ਰਾਸ਼ਨ ਦਾ ਆਣ ਮੌਜੂਦ ਕੀਤਾ। ਪੱਕੀਆਂ ਰਸਦਾਂ, ਸ਼ਹੀਦ ਦੀ ਦੇਗਾਂ ਦੇ ਸਭ ਸਮਿਆਨ ਹਾਜ਼ਰ ਕੀਤੇ। ਫਲ, ਫਲੋਹਾਰ, ਸਿਰਖਿੰਡੀ, ਸਮੁੰਦਰ, ਬਰਫ਼, ਲਸੌਨੇ, ਜੋ ਚਾਹੋ ਸੋ ਬਣਾਓ। ਗੱਲ ਕੀ, ਬੜੀ ਹੀ ਖਾਤਰ ਤਵਾਜ਼ਿਆ ਕੀਤੀ ਗਈ ਤੇ ਪੂਰਾ ਘਰ ਵਾਲਾ ਸਲੂਕ ਕੀਤਾ ਗਿਆ। ਹਰ ਪ੍ਰਕਾਰ ਸੰਤੁਸ਼ਟ ਹੋ ਕੇ ਤੇ ਮਨ ਭਾਉਂਦਾ ਵਿਸ਼ਰਾਮ ਕਰਕੇ ਰਾਜਮੰਦਰੀ ਜੇਲ੍ਹ ਵੱਲ ਇਕ ਬੈਲ ਗੱਡੀ ਤੇ ਸਵਾਰ ਹੋ ਕੇ ਖਾਲਸੇ ਨੇ ਕਮਰ ਕਸੇ ਕਰ ਦਿੱਤੇ। ਪੁਲਿਸ ਸਿਪਾਹੀ ਅਤੇ ਪੁਲਿਸ ਅਫਸਰ ਗੋਰਾ ਪੈਦਲ ਖਾਲਸੇ ਦੇ ਹਮ ਰਕਾਬ ਆ ਰਹੇ ਸਨ। ਰਸਤੇ ਵਿਚ ਰਾਜਮੰਦਰੀ ਦੇ ਦੇਸ਼ ਭਗਤਾਂ ਨੂੰ ਪਤਾ ਲੱਗਿਆ ਤਾਂ ਇਕੱਠ ਕਰਕੇ ਆਣ ਉਦਾਲੇ ਹੋਏ। ਗੋਰੇ ਅਫਸਰ ਨੇ ਬਿਨੇਕਰ ਆਖਿਆ ਕਿ ਦਰਸ਼ਨ ਮੇਲੇ ਕਰ ਵਾਰੋ ਵਾਰੀ ਚਲਦੇ ਲੱਗੋ, ਪਰ ਉਸ ਦੇ ਕਹੇ ਉਹ ਕਦੋਂ ਹਟਦੇ ਸਨ? ਸਾਡੇ ਖੁਦ ਵਰਜਣ ਤੇ ਵਰਜ ਰਹਾਏ, ਨਹੀਂ ਤਾਂ ਧੌਰ ਜੇਲ੍ਹ ਫਟਕ ਤਾਈ ਨਾਲ ਹੀ ਜਾਂਦੇ। ਇਕ ਅਜੀਬ ਘਟਨਾ, ਜਦੋਂ ਅੱਧ ਵਿਚਾਲੇ ਆਏ ਤਾਂ ਸੰਘਣੇ ਬਗੀਚੇ ਵਿਚੋਂ ਇਕ ਜੋਸ਼ੀਲਾ ਮਦਰਾਸੀ ਦੌੜਿਆ ਆਉਂਦਾ ਨਜ਼ਰ ਪਿਆ। ਅਸੀਂ ਸਾਰਿਆਂ ਬੈਲ ਗੱਡੀ ਵਿਚ ਬੈਠਿਆਂ ਪਿੱਛੇ ਨੂੰ ਝਾਤੀ ਮਾਰੀ ਤਾਂ ਕੀ ਦੇਖਦੇ ਹਾਂ ਕਿ ਉਹ ਜੋਸ਼ੀਲਾ ਜਵਾਨ ਬੜੇ ਰੋਹ ਵਿਚ ਧਾਈ ਕਰੀ ਚੱਲਿਆ ਆ ਰਿਹਾ ਹੈ। ਉਸ ਦੇ ਹੱਥ ਵਿਚ ਸ਼ੁਰਾਪੀ ਹੈ, ਬੜਾ ਤੇਜ਼ ਤੇ ਚਮਕਦਾਰ ਹਥਿਆਰ ਨੰਗਾ ਕਰੀ ਅਤੇ ਉਭਾਰੀ ਗੋਰੇ ਅਫਸਰ ਦੀ ਗਰਦਨ ਤੇ ਸਵਾਰ ਹੁੰਦਾ ਹੋਇਆ ਆ ਰਿਹਾ ਹੈ। ਉਸ ਦੇ ਗਜ਼ਬਨਾਕ ਵਤੀਰੇ ਤੋਂ ਇਉਂ ਪ੍ਰਤੀਤ ਹੁੰਦਾ ਸੀ ਕਿ ਇਹ ਇਕ ਸ਼ੈਨਪਲ ਵਿਚ ਹੀ ਗੋਰੇ ਦਾ ਕੰਮ ਤਮਾਮ ਕਰ ਦੇਵੇਗਾ। ਗੋਰਾ ਅਫਸਰ ਆਪਣੇ ਖਿਆਲ ਵਿਚ ਹੀ ਦਬਾਦਬ ਤੁਰਿਆ ਜਾ ਰਿਹਾ ਸੀ। ਉਸ ਨੂੰ ਰੰਚਕ ਵੀ ਖ਼ਬਰ ਨਹੀਂ ਸੀ ਕਿ ਉਸ ਦੇ ਸਿਰ ਤੇ ਕਹਿਰ ਵਰਤਣ ਵਾਲਾ ਹੈ। ਦੇਵ ਨੇ ਤੇ ਸਾਡੀ ਨਿਗਾਹ ਐਨ ਵੇਲੇ ਸਰ ਇਸ ਝਾਕੇ ਵੱਲ ਪੈ ਗਈ, ਨਹੀਂ ਤਾਂ ਇਹ ਸਾਕਾ ਜ਼ਰੂਰ ਵਰਤ ਜਾਣਾ ਸੀ। ਐਨ ਉਸੇ ਸ਼ੈਨ ਉਸ ਜਹਾਦੀ ਦੀ ਨਜ਼ਰ ਦਾਸ ਦੀ ਨਜ਼ਰ ਨਾਲ ਲੜ ਗਈ। ਦਾਸ ਨੇ ਤਤ ਸ਼ੈਨ ਦੋਵੇਂ ਹੱਥ ਜੋੜ ਕੇ ਉਸ ਨੂੰ ਸਿਰ ਹਿਲਾਵੇਂ ਇਸ਼ਾਰੇ ਨਾਲ ਇਸ ਹਰਕਤ ਵੱਲੋਂ ਰੋਕਿਆ ਤੇ ਨਾਲ ਦੇ ਚੌਂ ਸਾਥੀਆਂ ਨੂੰ ਵੀ ਦਾਸ ਨੇ ਗੁਪਤੋ ਗੁਪਤੀ ਪ੍ਰੇਰਨਾ ਇਹ ਕੀਤੀ ਕਿ ਉਹ ਵੀ ਹੱਥ ਜੋੜਨ ਤੇ ਉਸ ਨੂੰ ਇਸ ਕਾਰੇ ਤੋਂ ਰੋਕਣ। ਸੋ ਸਾਰਿਆਂ ਨੇ ਤਤ ਸ਼ੈਨ ਇੱਕੇ ਵਾਰ ਹੱਥ ਜੋੜ ਕੇ ਉਸ ਨੂੰ ਪਿਛਾਹਾਂ ਪਰਤਣ ਲਈ ਗੋਝ ਇਸ਼ਾਰੇ ਕੀਤੇ। ਉਹ ਸਾਡੇ ਇਨ੍ਹਾਂ ਇਸ਼ਾਰਿਆਂ ਤੋਂ ਮੁਤਾਸਰ ਹੋ ਕੇ ਪਿੱਛੇ ਹਟ ਗਿਆ ਅਤੇ ਸ਼ੁਰਾ ਆਪਣੀ ਬਗਲ ਵਿਚ ਦਵਾ ਕੇ ਸੜਕ ਕਿਨਾਰੇ ਹੋ ਸੰਘਣੇ ਬਣ ਵਿਚ ਜਾ ਵੜਿਆ। ਜਾਂਦਾ ਜਾਂਦਾ ਹੱਸ ਕੇ ਸਾਨੂੰ ਨਮਸਕਾਰ ਵੀ ਕਰ ਗਿਆ। ਇਹ ਸਾਰੇ ਬਿਰਤਾਂਤ ਵਰਤਾਰੇ ਦਾ ਉਸ ਗੋਰੇ ਅਫਸਰ ਨੂੰ ਮਾਸਾ ਵੀ ਪਤਾ ਨਹੀਂ ਲੱਗਾ ਤੇ ਨਾ ਹੀ ਸਿਪਾਹੀਆਂ ਨੂੰ ਗੁਮੇ ਹੋਇਆ ਕਿ ਅਚਿੰਤੇਬਾਜ਼ ਪੈਂਦੇ ਪੈਂਦੇ ਕਿਵੇਂ ਰਹਿ ਗਏ। ਅਸੀਂ ਵੀ ਕਰਤਾਰ ਦਾ ਹਜ਼ਾਰ ਹਜ਼ਾਰ ਸ਼ੁਕਰ ਕੀਤਾ ਜਿਸ ਨੇ ਨਾ ਹੱਕ ਖੂਨ ਖਰਾਬੇ ਤੋਂ ਖੈਰ ਗੁਜ਼ਾਰੀ। ਉਥੋਂ ਜੇਲ੍ਹ ਵੀ ਨੇੜੇ ਹੀ ਰਹਿ ਗਈ ਸੀ, ਲਈਏ ਦਈਏ ਵਾਹੋ ਦਾਹੀ ਜੇਲ੍ਹ ਗੇਟ ਦੇ ਸਿਰ ਤੇ ਜਾ ਹੀ ਪਹੁੰਚੇ।
ਰਾਜਮੰਦਰੀ ਜੇਲ੍ਹ ਦੇ ਸਮਾਚਾਰ
ਜਾਣਸਾਰ ਅਸੀਂ ਬੜਾ ਸ਼ਰਮਸ਼ਾਰ ਹੋਣ ਵਾਲਾ ਨਜ਼ਾਰਾ ਦੇਖਿਆ। ਜੇਲ੍ਹ ਗੇਟ ਤੋਂ ਬਾਹਰ ਬਾਹਰਲੀ ਕਮਾਨ ਵਿਚ ਕੰਮ ਕਰਨ ਜਾਣ ਵਾਲੇ ਕੈਦੀ ਕਾਲੇ ਧੂਸ ਰੰਗ ਵਾਲੇ ਨੰਗ ਮਲੰਗ ਬੇਪਰਦ ਖੜੇ ਕੀਤੇ ਹੋਏ ਹਨ। ਉਨ੍ਹਾਂ ਦੇ ਤੇੜ ਦੀਆਂ ਲੰਗੋਟੀਆਂ ਵੀ ਲਹਾਈਆਂ ਹੋਈਆਂ ਹਨ। ਜੁਰਮਾਨੇ ਉਨ੍ਹਾਂ ਦੀ ਬੜੀ ਬੇਹਿਆਈ ਨਾਲ ਤਲਾਸ਼ੀ ਲੈ ਰਹੇ ਹਨ। ਇਹ ਭਿਆਨਕ ਨਜ਼ਾਰਾ 8 ਸਾਲ ਪਹਿਲਾਂ ਦਾਸ ਨੇ ਬਾਹਰ ਹੁੰਦਿਆਂ ਸੁਪਨੰਤਰ ਝਾਕੀ ਵਿਚ ਦੇਖਿਆ ਸੀ, ਜੋ ਅੱਜ ਪ੍ਰਤੱਖ ਹੋ ਗਿਆ। ਜੇਲ੍ਹ ਦੇ ਇਹ ਭਵਿੱਖ ਦੀ ਨਜ਼ਾਰੇ ਦੇਖੋ ਕਿਵੇਂ 8 ਸਾਲ ਪਹਿਲਾਂ ਹੀ ਭਾਣੇ ਅੰਦਰ ਦ੍ਰਿਸ਼ਟੀਗੋਚਰ ਹੋਏ, ਚਾਹੇ ਸੁਪਨ ਸਾਰਖੇ ਹੀ ਹੋਏ, ਪਰ ਇਨ੍ਹਾਂ ਦੇ ਪ੍ਰਤੱਖ ਹੋਣ ਵਿਚ ਕਸਰ ਬਾਕੀ ਨਾ ਰਹੀ। ਅੰਦਰ ਜਾਣ ਵਾਲਿਆਂ ਦੀ ਵੀ ਅਤੇ ਅੰਦਰੋਂ ਬਾਹਰ ਆਉਣ ਵਾਲੇ ਕੈਦੀਆਂ ਦੀ ਇਸ ਜ਼ਿਲਤ ਭਰੀ ਖੁਆਰੀ ਨਾਲ ਤਲਾਸ਼ੀ ਲਈ ਜਾਂਦੀ ਸੀ। ਅਸੀਂ ਗੁਰੂ ਆਸਰੇ ਚੜ੍ਹਦੀਆਂ ਕਲਾਂ ਵਿਚ ਨਿਧੜਕ ਅੰਦਰ ਜਾ ਵੜੇ। ਸਾਡੀ ਵੱਲ ਕਿਸੇ ਅੱਖ ਭਰ ਕੇ ਵੀ ਨਹੀਂ ਝਾਕਿਆ। ਸਾਡੀਆਂ ਪੁਸਤਕਾਂ ਦੇ ਬੰਡਲ, ਬਸਤਰ, ਬਿਸਤਰੇ ਸਭ ਸਰਕਾਰੀ ਸਿਪਾਹੀਆਂ ਦੇ ਮੋਢਿਆਂ ਤੇ ਲੱਦੇ ਹੋਏ ਸਨ। ਅਸੀਂ ਤਾਂ ਸਜੇ ਸਜਾਏ ਖਾਲਸਾਈ ਬਾਣਿਆਂ ਵਿਚ ਅੰਦਰ ਜਾ ਵਾਰਦ ਹੋਏ। ਜੇਲ੍ਹ ਕਰਮਚਾਰੀ ਸਾਡੇ ਚਿਹਰਿਆਂ ਵੱਲ ਬਿੱਤਰ ਬਿੱਤਰ ਝਾਕਣ, ਬਿਰ ਬਿਰ ਤੱਕਣ, ਬੋਲ ਨਾ ਸਕਣ। ਜੇਲ੍ਹ ਦੇ ਸੈਂਟਰ ਵਿਚ ਹੀ ਜੇਲਰ ਦਾ ਦਫ਼ਤਰ ਸੀ ਤੇ ਉਪਰਲੀ ਮੰਜ਼ਿਲ ਵਿਚ ਸੁਪਰਡੈਂਟ ਦਾ ਆਫਿਸ ਸੀ। ਸਾਨੂੰ ਹੇਠਲੇ ਬਰਾਂਡੇ ਵਿਚ ਜਾ ਬਿਠਾਇਆ। ਅਸੀਂ ਬੈਂਚਾਂ ਮੱਲ ਲਈਆਂ। ਉਥੇ ਦਾ ਚੀਫ਼ ਹੈਡਵਾਰਡਰ ਹੈਰਾਨ ਹੋਇਆ ਸਾਡੇ ਵੱਲ ਤੱਕੀ ਜਾਵੇ। ਜੇਲ੍ਹ ਦਸਤੂਰ ਅਨੁਸਾਰ ਸਾਡੇ ਵਾਸਤੇ 5 ਵਰਦੀਆਂ, ਬਰਤਨ ਤੇ ਬਿਸਤਰੇ ਆ ਗਏ, ਜਿਨ੍ਹਾਂ ਨੂੰ ਵੇਖ ਕੇ ਅਸੀਂ ਹੈਰਾਨ ਹੋ ਗਏ ਅਤੇ ਖਾਲਸਾਈ ਬੋਲਿਆਂ ਵਿਚ ਹੀ ਤਾਬੜ ਤੋੜ ਮਤੇ ਸੋਧ ਲਏ ਕਿ ਇੱਥੇ ਤਾਂ ਸਖ਼ਤ ਮੋਰਚੇ ਲਾਉਣੇ ਪੈਣਗੇ। ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਮਦਰਾਸ ਜੇਲ੍ਹ ਦੇ ਕਾਨੂੰਨ ਅਨੁਸਾਰ ਹਰ ਕੈਦੀ ਨੂੰ ਵਰਦੀ ਤੇ ਬਿਸਤਰੇ ਹੇਠ ਲਿਖੇ ਅਨੁਸਾਰ ਮਿਲਦੇ ਹਨ। ਵਰਦੀ, ਤੜਾਗੀ, ਭਾਵ ਕਪੀਨ, ਇੱਕ ਨਿੱਕਰ, ਇੱਕ ਕੁੜਤਾ ਅਤੇ ਟੋਪੀ, ਇੱਕ ਰੁਮਾਲ, ਭਾਂਡੇ, ਦੋ ਮਿੱਟੀ ਦੇ, ਇੱਕ ਕੁੱਜਾ ਜਿਸ ਵਿਚ ਇੱਕ ਸੇਰ ਕੱਚਾ ਪਾਣੀ ਪੈ ਜਾਵੇ, ਇੱਕ ਖਾਸ ਨਮੂਨੇ ਦਾ, ਹਰ ਇੱਕ ਨੂੰ ਇੱਕੋ ਸਾਈਜ਼ ਦਾ ਮਿਲਦਾ ਸੀ ਤੇ ਦੂਜਾ ਇੱਕ ਪਿਆਲਾ ਜਿਸ ਨੂੰ ਚਿੱਪਾ ਬੋਲਦੇ ਸਨ, ਬਿਸਤਰਾ, ਇੱਕ ਮੁੰਜ ਦੀ ਪੱਟੀ ਤੇ ਇੱਕ ਕੰਬਲ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੰਜਾਬ ਦਸਤੂਰ ਦੇ ਉਲਟ ਤੇ ਖਾਸ ਕਰ ਸਿੱਖੀ ਅਸੂਲਾਂ ਵਿਰੁੱਧ ਸਮਝ ਕੇ ਅਸੀਂ ਪਹਿਲਾਂ ਹੱਥ ਮਿੱਟੀ ਦੇ ਭਾਂਡਿਆਂ ਉੱਤੇ ਹੀ ਉਠਾਇਆ। ਸਾਰਿਆਂ ਨੇ ਇੱਕ ਹੱਥ ਵਿਚ ਕੁੱਜਾ ਤੇ ਦੂਜੇ ਵਿਚ ਪਿਆਲਾ ਫੜ ਕੇ ਜ਼ੋਰ ਨਾਲ ਪੱਕੇ ਫਰਸ਼ ਤੇ ਪਟਕਾ ਮਾਰਿਆ ਅਤੇ ਕੜਾਕਾ ਪੈਂਦੇ ਸਾਰ ਹੀ ਅਸੀਂ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਦਿੱਤਾ। ਭਾਂਡੇ ਤੋੜਨ ਤੇ ਜੈਕਾਰਾ ਗਜਾਉਣ ਦਾ ਨਵਾਂ ਹੀ ਕੰਮ ਦੇਖ ਕੇ ਹੈੱਡ ਵਾਰਡਰ ਹੈਰਾਨ ਹੋ ਗਿਆ ਤੇ ਸਾਡੇ ਔਰ ਬਿਰ ਬਿਰ ਤੱਕੀ ਜਾਵੇ। ਭਾਂਡਿਆਂ ਦੇ ਕੜਾਕੇ ਤੇ ਜੈਕਾਰੇ ਦੀ ਗੂੰਜ ਨੇ ਜੇਲਰ ਦੀ ਸੁਰਤੀ ਵੀ, ਜੋ ਕਿ ਸਾਡੇ ਹਿਸਟਰੀ ਟਿਕਟ ਪੜ ਰਿਹਾ ਸੀ, ਉਚਾਟ ਕਰ ਦਿੱਤੀ। ਵੇਖਣ ਲਈ ਬਾਹਰ ਨਿਕਲਿਆ ਤਾਂ ਕੀ ਵੇਖਦਾ ਹੈ ਕਿ ਅਸੀਂ ਹੈੱਡ ਵਾਰਡਰ ਤੋਂ ਬਿਸਤਰਿਆਂ ਤੇ ਵਸਤਰਾਂ ਨੂੰ ਅੱਗ ਲਾਉਣ ਵਾਸਤੇ ਤੀਲਾ ਮੰਗ ਰਹੇ ਹਾਂ। ਉਹ ਅੱਗੋਂ ਮਦਰਾਸੀ ਬੋਲੀ ਵਿਚ ਹੀ ਕੁਝ ਜੇਲਰ ਨੂੰ ਬੋਲਿਆ। ਚੀਫ ਹੈੱਡ ਵਾਰਡਰ ਨੇ ਸਾਨੂੰ ਆਖਿਆ ਕਿ ਜੇਲਰ ਸਾਹਿਬ ਬਹੁਤ ਖਫਾ ਹੋ ਗਏ ਹਨ, ਇਸ ਵਾਸਤੇ ਤੁਹਾਡੇ ਵਿਚੋਂ ਗੱਲਬਾਤ ਕਰਨ ਵਾਸਤੇ ਇਕ ਜਣਾ ਅੰਦਰ ਚੱਲੇ ਜੋ ਕਿ ਅੰਗਰੇਜ਼ੀ ਬੋਲ ਸਕਦਾ ਹੋਵੇ, ਕਿਉਂਕਿ ਜੇਲਰ ਸਾਹਿਬ ਹਿੰਦੁਸਤਾਨੀ ਨਹੀਂ ਸਮਝ ਸਕਦੇ। ਸੋ ਵੀਰ ਕਰਤਾਰ ਸਿੰਘ ਜੀ ਅੰਦਰ ਗਏ। ਪਹਿਲਾਂ ਉਨ੍ਹਾਂ ਭਾਂਡਿਆਂ ਦੇ ਤੋੜਨ ਬਾਬਤ ਪੁੱਛਿਆ ਤਾਂ ਸਿੱਖੀ ਤੇ ਪੰਜਾਬੀ ਦਸਤੂਰ ਮੁਜਬ ਜੇਲਰ ਨੂੰ ਸਪਸ਼ਟ ਕਰ ਦਿੱਤਾ ਗਿਆ ਕਿ ਅਸੂਲਨ ਮਿੱਟੀ ਦਾ ਭਾਂਡਾ ਅਸੀਂ ਇਕ ਵਾਰ ਖਾ ਕੇ ਹੀ ਭੰਨ ਛੱਡਿਆ ਕਰਾਂਗੇ। ਸੋ ਜੇ ਤੁਸੀਂ ਸਾਨੂੰ ਹਰ ਇੱਕ ਨੂੰ ਕਈ ਕਈ ਭਾਂਡੇ ਹਰ ਰੋਜ਼ ਭੰਨਣ ਨੂੰ ਦੇ ਸਕਦੇ ਹੋ ਤਾਂ ਸਾਨੂੰ ਕੋਈ ਉਜ਼ਰ ਨਹੀਂ। ਅਸੀਂ ਮਦਰਾਸੀ ਕੈਦੀਆਂ ਵਾਂਗੂ ਇਨ੍ਹਾਂ ਵਿਚ ਖਾਣ ਤੇ ਇਨ੍ਹਾਂ ਨਾਲ ਹੀ ਟੱਟੀ ਵਾਲੇ ਹੱਥ ਧੋਣ ਨੂੰ ਤਿਆਰ ਨਹੀਂ। ਬਾਕੀ ਰਹੀ ਕੱਪੜਿਆਂ ਦੀ, ਕੁੜਤਾ ਤੇ ਨਿੱਕਰ ਤਾਂ ਅਸੀਂ ਵਰਤ ਲਵਾਂਗੇ, ਪਰ ਨਾਲ ਹੀ ਕਛਹਿਰੇ ਤੇ ਪਗੜੀਆਂ ਪੰਜਾਬ ਗਵਰਨਮੈਂਟ ਦੇ ਨਵੇਂ ਕਾਨੂੰਨ ਅਨੁਸਾਰ ਅਸੀਂ ਲੈ ਕੇ ਹੀ ਛੱਡਾਂਗੇ। ਉਮੀਦ ਹੈ ਕਿ ਤੁਹਾਡੇ ਪਾਸ ਕਾਗਜ਼ਾਂ ਪੱਤਰਾਂ ਵਿਚ ਬਿਹਾਰ ਉੜੀਸਾ ਜੇਲ੍ਹਖਾਨੇ ਵਾਲਿਆਂ ਲਿਖੀ ਭੇਜਿਆ ਹੋਣਾ ਹੈ। ਇਕ ਕਾਪੀ ਜੇਲਰ ਨੇ ਇਸ ਕਾਨੂੰਨ ਦੀ ਦਿਖਾਈ ਜੋ ਕਿ ਮਦਰਾਸ ਜੇਲ੍ਹ ਮੈਨੂਅਲ ਵਿਚ ਲਾਉਣ ਵਾਸਤੇ ਆਈ ਪਈ ਸੀ, ਪਰ ਉਹ ਸਮਝ ਨਹੀਂ ਸਕਦਾ ਸੀ ਕਿ ਕਛਹਿਰਾ ਕਿਰਪਾਨ ਆਦਿ ਕਿਸ ਬੁਲਾ ਲੈਣਾ ਹੈ। ਸੋ ਵੀਰ ਕਰਤਾਰ ਸਿੰਘ ਨੇ ਕਛਹਿਰੇ ਕਿਰਪਾਨ ਆਦਿ ਵਿਖਾ ਕੇ ਉਸ ਨੂੰ ਯਕੀਨ ਕਰਵਾਇਆ। ਹਰ ਇਕ ਜੇਲ੍ਹ ਵਿਚ ਕੈਦੀ ਉਤੇ ਪਹਿਲਾਂ ਰੋਹਬ ਦਾਬ ਪਾਉਣ ਵਾਸਤੇ ਬਿਲਾ ਵਜ੍ਹਾ ਹੀ ਨਜਾਇਜ਼ ਹਬਕ ਦਬ ਕੀਤੀ ਜਾਂਦੀ ਹੈ, ਪਰ ਸਾਡੇ ਸਾਥੀਆਂ ਵਿਚੋਂ ਕੋਈ ਡਰਨ ਵਾਲਾ ਨਹੀਂ ਸੀ। ਜੇਲਰ ਨੇ ਸਾਡੀਆਂ ਪਹਿਲੀਆਂ ਹੀ ਵਰਦੀਆਂ, ਭਾਂਡੇ, ਵਿਸਤਰੇ, ਕਿਤਾਬਾਂ ਸਾਡੇ ਕੋਲ ਹੀ ਰਹਿਣ ਦਿੱਤੇ ਅਤੇ ਸਾਨੂੰ ਅੱਡੋ ਅੱਡ ਬਲਾਕਾਂ ਵਿਚ ਬੰਦ ਕਰਕੇ ਕਰੜੇ ਕਰੜੇ ਪਹਿਰੇ ਲਾ ਦਿੱਤੇ ਤਾਂ ਕਿ ਪੰਜੋ ਆਪੋ ਵਿਚ ਕੋਈ ਸਲਾਹ ਮਤਾਂ ਨਾ ਪਕਾ ਲੈਣ, ਪਰ ਉਥੇ ਮਤੇ ਅਤੇ ਸਲਾਹਾਂ ਪਕਾਉਣ ਦੀ ਭਲਾ ਲੋੜ ਹੀ ਕੀ ਸੀ। ਜੇਲ੍ਹ ਯੂਨੀਵਰਸਿਟੀ ਤੋਂ PhD ਦੀਆਂ ਡਿਗਰੀਆਂ ਅਸੀਂ ਸਾਰੇ ਹੀ ਲੈ ਚੁੱਕੇ ਸੀ, ਜੋ ਕਿ ਜੇਲ੍ਹ ਹਿਸਟਰੀ ਦੀਆਂ ਟਿਕਟਾਂ ਵਾਲੀਆਂ ਲਿਖਤਾਂ ਤੋਂ ਅਫਸਰ ਪੜ ਸਕਦੇ ਸਨ, ਅਰਥਾਤ ਹਰ ਕਿਸਮ ਦੀਆਂ ਜੇਲ੍ਹ ਸਜਾਵਾਂ ਅਸੀਂ ਭੁਗਤ ਚੁੱਕੇ ਸੀ। ਕੋਠੀਆਂ ਵਿਚ ਪੁੱਜ ਕੇ ਸਾਨੂੰ ਇਕ ਨਵੀਂ ਝਾਕੀ ਦਿਸੀ। ਉਹ ਇਹ ਸੀ ਕਿ ਪਹਿਲਾਂ ਤਾਂ ਹਰ ਇਕ ਕੈਦੀ ਟੱਟੀ ਪਿਸ਼ਾਬ ਵਾਲਾ ਭਾਂਡਾ ਆਪ ਹੀ ਚੁੱਕ ਕੇ ਟੱਟੀਆਂ ਤਾਈ ਲੈ ਜਾਂਦਾ ਅਤੇ ਪਾਣੀ ਪੀਣ ਵਾਲੇ ਮਟਕੇ ਵਿਚ ਹੱਥ ਧੋਣ ਨੂੰ ਪਾਣੀ ਵੀ ਭਰ ਲੈਂਦਾ। ਫਿਰ ਇਕ ਖੁੱਲੇ ਕਮਰੇ ਵਿਚ ਸਾਹਮਣੇ ਕੰਧ ਵੱਲ ਨੂੰ ਮੂੰਹ ਕਰਕੇ ਤੇ ਪਿੱਠ ਬੂਹੇ ਵੱਲ ਕਰਕੇ, ਜਿੱਥੇ ਕਿ ਹੋਰ ਕੈਦੀ ਟੱਟੀ ਜਾਣ ਲਈ ਵਾਰੀ ਦੇ ਉਡੀਕਵਾਨ ਖੜੇ ਹੁੰਦੇ ਹਨ, ਟੱਟੀ ਬੈਠਦਾ। ਅਸੀਂ ਸਾਰੇ ਹੀ ਆਪੋ ਆਪਣੇ ਬਲਾਕਾਂ ਵਿਚੋਂ ਖੋਲੇ ਗਏ। ਪਹਿਲਾਂ ਤਾਂ ਅਸੀਂ ਸਾਰਿਆਂ ਨੇ ਰਾਤ ਦੇ ਟੱਟੀ ਪਿਸ਼ਾਬ ਵਾਲੇ ਭਾਂਡੇ ਹੀ ਨਾ ਚੁੱਕੇ। ਕੁਝਾਂ ਦੇ ਥਾਂ ਤਸਲਿਆਂ ਵਿਚ ਪਾਣੀ ਲੈ ਤੁਰੇ। ਜਦ ਟੱਟੀ ਹੋਣ ਦਾ ਨਜ਼ਾਰਾ ਡਿੱਠਾ ਤਾਂ ਅਸੀਂ ਅਜਿਹੇ ਕਮਰੇ ਵਿਚ ਕੈਦੀਆਂ ਜਾਂ ਪਹਿਰੇ ਵਾਲੇ ਖੜਿਆਂ ਤੋਂ ਟੱਟੀ ਫਿਰਨ ਤੋਂ ਇਨਕਾਰ ਕਰਕੇ ਵਾਪਸ ਕੋਠੀਆਂ ਨੂੰ ਮੁੜੇ ਆਏ। ਸਾਰੇ ਬਲਾਕਾਂ ਦੇ ਸਿਪਾਹੀਆਂ ਨੇ ਰਿਪੋਰਟਾਂ ਕਰ ਦਿੱਤੀਆਂ ਤਾਂ ਜੇਲਰ ਨੇ ਹੁਕਮ ਦਿੱਤਾ ਕਿ ਬਲਾਕ ਦੇ ਕਿਸੇ ਖੁੰਜੇ ਜਿੱਥੇ ਪੜਦਾ ਮੁਨਾਸਬ ਸਮਝਣ ਟੱਟੀ ਪਿਸ਼ਾਬ ਕਰ ਲੈਣ ਅਤੇ ਭੰਗੀ ਸਫਾਈ ਕਰੇ। ਪਹਿਲੇ ਦਿਨ ਤਾਂ ਰੋਟੀ ਮਦਰਾਸੀ ਕੈਦੀਆਂ ਵਾਲੀ ਸਾਡੀਆਂ ਕੋਠੀਆਂ ਸਾਹਮਣੇ ਮਿੱਟੀ ਦੇ ਬਰਤਨ ਵਿਚ ਪਾ ਕੇ ਹੀ ਰੱਖ ਗਏ। ਅਸੀਂ ਕਿਸੇ ਨੇ ਉਸ ਵੱਲ ਤੱਕਿਆ ਹੀ ਨਾ। ਤਿੰਨਾਂ ਘੰਟਿਆਂ ਪਿੱਛੋਂ ਆਪੇ ਹੀ ਚੁੱਕ ਕੇ ਦਫ਼ਤਰ ਲੈ ਗਏ ਤੇ ਅਫਸਰਾਂ ਨੂੰ ਰਿਪੋਰਟ ਹੋ ਗਈ ਕਿ ਪੰਜੇ ਨਵੇਂ ਆਏ ਪੰਜਾਬੀ ਰੋਟੀ ਖਾਣ ਨੂੰ ਨਿਕਾਰੀ ਸਨ। ਦੂਜੇ ਦਿਨ ਮਦਰਾਸੀ ਲੰਗਰ ਵਿਚੋਂ ਹੀ ਇਕ ਮਦਰਾਸੀ ਲਾਂਗਰੀ ਦੇ ਹੱਥੀ ਟੁੱਟੀਆਂ ਫੁੱਟੀਆਂ ਕੱਚੀਆਂ ਭੁੱਜੀਆਂ ਰੋਟੀਆਂ ਪਕਾ ਕੇ ਰੱਖ ਗਏ। ਉਹ ਵੀ ਪਹਿਲੇ ਦਿਨ ਵਾਂਗੂ ਚੁੱਕ ਕੇ ਲੈ ਗਏ। ਤੀਜੇ ਦਿਨ ਸਾਨੂੰ ਮੈਡੀਕਲ ਅਫਸਰ ਦੇ ਡਾਕਟਰੀ ਮੁਲਾਜ਼ਮ ਵਾਸਤੇ ਪੇਸ਼ ਕੀਤਾ ਗਿਆ ਤਾਂ ਉਹ ਵਜ਼ਨ ਤੁਲਾ ਤੁਲਾ ਬਸ਼ੱਕਤਾ ਲਿਖਣ ਲੱਗਾ। ਉਸਨੇ ਸਾਰਿਆਂ ਵਾਸਤੇ ਰੱਸੀ ਵੱਟਣ ਨੂੰ ਢੇਰੇ ਅਤੇ ਕੇੜੇ ਦੀ ਸਣ ਸਾਡੇ ਅੱਗੇ ਰਖਵਾ ਦਿੱਤੀ। ਸਾਡੇ ਵਿਚੋਂ ਦਾਸ ਅਤੇ ਵੀਰ ਕਰਤਾਰ ਸਿੰਘ ਅੰਗਰੇਜ਼ੀ ਬੋਲੀ ਸਮਝ ਸਕਦੇ ਸੀ। ਜਦ ਵੀਰ ਕਰਤਾਰ ਸਿੰਘ ਦੀ ਵਾਰੀ ਆਈ ਤਾਂ ਉਹ ਮੈਡੀਕਲ ਅਫਸਰ ਨੂੰ ਬੋਲਿਆ ਕਿ ਇੱਕ ਤੀਲੀ ਵੀ ਸਾਨੂੰ ਦੇਵੋ ਤਾਂ ਕਿ ਤੁਹਾਡਾ ਕੰਮ ਵੀ ਖਤਮ ਕਰਕੇ ਅਸੀਂ ਵਾਪਸ ਕੋਠੀਆਂ ਵਿਚ ਬੰਦ ਜਾ ਹੋਈਏ। ਤਿੰਨ ਦਿਨ ਤੋਂ ਤੁਹਾਨੂੰ ਅਜੇ ਤਾਈ ਇਹ ਰਿਪੋਰਟ ਨਹੀਂ ਅੱਪੜੀ ਕਿ ਸਾਡੀ ਰੋਟੀ ਦਾ ਪ੍ਰਬੰਧ ਨਹੀਂ ਕੀਤਾ, ਕੰਮ ਦੇਣਾ ਤੁਹਾਨੂੰ ਯਾਦ ਰਹਿ ਗਿਆ। ਚੌਥੇ ਦਿਨ ਮੈਨੂੰ ਅੰਗਰੇਜ਼ੀ ਜਾਣਦਾ ਕਰਕੇ ਦਾਸ ਦੇ ਹਿਸਟਰੀ ਟਿਕਟ ਨੂੰ ਵੇਖ ਕੇ ਕਿ ਇਹ ਆਪਣੇ ਪ੍ਰਸ਼ਾਦੇ ਆਪ ਹੀ ਸਜਾਉਂਦੇ ਰਹੇ ਹਨ। ਦਫ਼ਤਰ ਵਿਚ ਬੁਲਾਇਆ ਕਿ ਤੁਸੀਂ ਜਾ ਕੇ ਸੁੱਕਾ ਰਾਸ਼ਨ ਲੈ ਕੇ ਪ੍ਰਸ਼ਾਦੇ ਸਜਾ ਲਓ। ਤਾਂ ਮੈਂ ਇਹ ਸੋਚ ਕੇ ਕਿ ਦਾਸ ਦੇ ਚਾਰੇ ਵੀਰ 3 ਦਿਨ ਤੋਂ ਹੀ ਕੜਾਕੇ ਕੀਤੀ ਬੈਠੇ ਹਨ, ਆਖਿਆ ਕਿ ਮੇਰੇ ਸਾਥੀ ਵੀ ਭੁੱਖੇ ਬੈਠੇ ਹਨ, ਪਹਿਲਾਂ ਉਨ੍ਹਾਂ ਦਾ ਪ੍ਰਬੰਧ ਕਰੋ, ਦਾਸ ਨੂੰ ਪਿੱਛੋਂ ਜਦੋਂ ਤੁਹਾਡਾ ਦਿਲ ਚਾਹੇ ਹੁਕਮ ਦੇ ਦੇਣਾ। ਤਾਂ ਜੇਲਰ ਬੋਲਿਆ ਕਿ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਲੈ ਜਾਓ। ਜੇਲਰ ਤਾਂ ਚਾਹੁੰਦਾ ਸੀ ਕਿ ਥੋੜੀ ਕੈਦ ਵਾਲਾ ਸਾਥੀ ਗੰਡਾ ਸਿੰਘ ਖਾਪੜ ਖੇੜੀ ਪ੍ਰਸ਼ਾਦੇ ਪਕਾਉਣ ਜਾਵੇ, ਪਰ ਉਹ ਅੰਗਰੇਜ਼ੀ ਬੋਲੀ ਸਮਝ ਨਹੀਂ ਸਕਦਾ ਸੀ, ਸੋ ਦਾਸ ਨੇ ਵੀਰ ਕਰਤਾਰ ਸਿੰਘ ਦਾ ਨਾਮ ਹੀ ਦੱਸ ਛੱਡਿਆ। ਮੈਨੂੰ ਬੰਦ ਕਰਕੇ ਵੀਰ ਕਰਤਾਰ ਸਿੰਘ ਨੂੰ ਕਢਾ ਕੇ ਦਫ਼ਤਰ ਵਿਚ ਸੱਦਿਆ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਪਹਿਲਾਂ ਤਾਂ ਸਾਡੇ ਸੰਤ ਸਾਥੀ ਨੂੰ ਹੀ ਦਾਸ ਨੂੰ ਹੀ ਕੱਢਿਆ ਜਾਏ। ਜੇਲਰ ਕਹੇ ਕਿ ਉਸੀ ਨੇ ਕਿਹਾ ਹੈ ਕਿ ਕਰਤਾਰ ਸਿੰਘ ਨੂੰ ਲੈ ਜਾਓ, ਪਰ ਵੀਰ ਕਰਤਾਰ ਸਿੰਘ ਦਫ਼ਤਰੋਂ ਸਿੱਧਾ ਨਾ ਤੁਰਿਆ ਤਾਂ ਜੇਲਰ ਨੇ ਮੇਰੇ ਬਲਾਕ ਵਿਚ ਮੈਥੋਂ ਪੁੱਛਣ ਵਾਸਤੇ ਭੇਜ ਦਿੱਤਾ। ਸੋ ਦਾਸ ਦੇ ਕਹਿਣ ਨਾਲ ਵੀਰ ਕਰਤਾਰ ਸਿੰਘ 2 ਦਿਨ ਚੌਹਾਂ ਸਾਥੀਆਂ ਦੇ ਪ੍ਰਸ਼ਾਦੇ ਦੁੱਖੇ ਸੁੱਕੇ ਪਕਾ ਕੇ ਲਿਆਉਂਦਾ ਤੇ ਵਰਤਾਉਂਦਾ ਰਿਹਾ, ਪਰ ਦਾਸ ਕੜਾਕੇ ਹੀ ਰਿਹਾ। 6ਵੇਂ ਦਿਨ ਮਦਰਾਸ ਆਈ ਜੀ ਦੇ ਹੁਕਮ ਆਏ ਤੋਂ ਦਾਸ ਨੂੰ ਵੀ ਪ੍ਰਸ਼ਾਦੇ ਸਜਾਉਣ ਦੀ ਖੁੱਲ ਮਿਲੀ। ਇਸ ਜੇਲ੍ਹ ਦੇ 3 ਗੋਰੇ ਅਫਸਰ ਬੜੇ ਹੀ ਸ਼ਰੀਫ ਅਸੀਲ ਸੁਭਾਅ ਦੇ ਡਿੱਠੇ, ਜੇਲਰ ਸੁਪਰਡੈਂਟ ਤੇ ਮੈਡੀਕਲ ਅਫਸਰ 3 ਹੀ, ਭਾਵੇਂ ਗੋਰੀ ਕੌਮ ਦੇ ਬੰਦੇ ਸਨ ਪਰ ਬੜੇ ਹੀ ਭਲੇ ਮਾਨਸ ਲੋਕ ਸਨ। ਸਾਡੇ ਨਾਲ ਤਾਂ ਉਨ੍ਹਾਂ ਬੜਾ ਹੀ ਸ਼ਰੀਫਾਨਾ ਸਲੂਕ ਕੀਤਾ। ਉਨ੍ਹਾਂ ਨੂੰ ਰਸਤੇ ਦੀ ਸਾਰੀ ਘਟਨਾ ਦਾ ਪਤਾ ਲੱਗ ਚੁੱਕਾ ਸੀ ਕਿ ਕਿਵੇਂ ਪਹਿਲਾਂ ਈਸਾਈ ਮਿਸ਼ਨਰੀ ਇੰਚਾਰਜ ਗੋਰੇ ਇੰਸਪੈਕਟਰ ਨੇ ਸਾਡੇ ਨਾਲ ਚੰਗਾ ਵਰਤਾਓ ਕੀਤਾ ਤੇ ਕਿਵੇਂ ਅਸੀਂ ਉਸ ਨਾਲ ਚੰਗੇ ਵਰਤੇ। ਮਦਰਾਸ ਹਾਤੇ ਵਿਚ ਪੁੱਜ ਕੇ ਅੜਬੈਲ ਗੋਰੇ ਇੰਸਪੈਕਟਰ ਨੇ ਕਿਵੇਂ ਭੈੜਾ ਸਲੂਕ ਕੀਤਾ ਤੇ ਉਸ ਦੀ ਬਦਸਲੂਕੀ ਸਹਾਰ ਕੇ ਅਸੀਂ ਉਸ ਨੂੰ ਕਿਵੇਂ ਦਾਖੂ ਦਾਣਾ ਦਵਾਇਆ। ਇਹ ਸਭ ਹਾਲਾਤ ਇਨ੍ਹਾਂ ਨੂੰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਜਦੋਂ ਇਨ੍ਹਾਂ ਨੇ ਸਾਡੇ ਹਿਸਟਰੀ ਟਿਕਟ ਮੁਲਾਜ਼ਾ ਕੀਤੇ ਤੇ ਉਨ੍ਹਾਂ ਉੱਤੇ ਜਦ ਇਕ ਇਕ ਨੂੰ 100-100 ਸਜਾਵਾਂ ਮਿਲੀਆਂ ਲਿਖੀਆਂ ਦੇਖੀਆਂ ਤਾਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਜੇਲ੍ਹ ਅਫਸਰ ਨਾ ਹੱਕ ਹੀ ਇਨ੍ਹਾਂ ਨੂੰ ਤੰਗ ਕਰਦੇ ਰਹੇ ਹਨ। ਪਹਿਲਾਂ ਛੇੜਖਾਨੀ ਜੇਲ੍ਹ ਅਫਸਰਾਂ ਵੱਲੋਂ ਹੀ ਹੁੰਦੀ ਰਹੀ ਹੈ, ਤਾਂ ਪਿੱਛੋਂ ਉਨ੍ਹਾਂ ਨੂੰ ਡੂਮਣਾ ਮਖੀਰ ਬਣ ਕੇ ਚਿੰਬੜਦੇ ਰਹੇ ਹਨ। ਆਪੋ ਪਹਿਲਾਂ ਕਿਸੇ ਨਾਲ ਵਾਧਾ ਨਹੀਂ ਕਰਦੇ ਤੇ ਅਣਹੋਏ ਦਾਬਿਆਂ ਨਾਲ ਦੱਬਦੇ ਨਹੀਂ, ਸਗੋਂ ਦੂਣ ਸਵਾਏ ਭੜਕਦੇ ਹਨ। ਉਨ੍ਹਾਂ ਤੇ ਹੰਗੋਰੇ ਅਫਸਰਾਂ ਨੇ ਕੌਂਸਲ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਸਾਹਮਣੇ ਬੁਲਾਇਆ ਤੇ ਸਾਫ਼ ਸਿੱਧੇ ਪੱਧਰੇ ਲਫ਼ਜ਼ਾਂ ਵਿਚ ਕਹਿ ਸੁਣਾਇਆ ਕਿ ਇੱਥੋਂ ਦੇ ਜੇਲ੍ਹ ਹਾਕਮ ਤੁਹਾਡੇ ਨਾਲ ਪੂਰਾ ਸ਼ਰੀਫਾਨਾ ਵਰਤਾਓ ਕਰਨਗੇ, ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਸਾਡੇ ਨਾਲ ਭਲੇ ਮਾਨਸਾਂ ਵਾਂਗ ਵਰਤੋਗੇ। ਸਾਨੂੰ ਯਕੀਨ ਹੋ ਚੁੱਕਾ ਹੈ ਕਿ ਜੇਲ੍ਹਾਂ ਵਿਚ ਤੁਹਾਡੇ ਨਾਲ ਬਹੁਤ ਬਹੁਤ ਵਧੀਕੀਆਂ ਹੋਈਆਂ ਅਤੇ ਨਾ ਹੱਕ ਹੋਈਆਂ, ਇੱਥੇ ਤੁਹਾਨੂੰ ਕੋਈ ਤਕਲੀਫ਼ ਨਹੀਂ ਦਿੱਤੀ ਜਾਵੇਗੀ, ਆਸ਼ਾ ਹੈ ਕਿ ਤੁਸੀਂ ਵੀ ਸਾਨੂੰ ਕੋਈ ਦੁੱਖ ਨਹੀਂ ਦਿਓਗੇ। ਅਸੀਂ ਆਖਿਆ, ਜਦੋਂ ਤੁਸੀਂ ਸਾਨੂੰ ਕੋਈ ਦੁੱਖ ਨਹੀਂ ਦੇਵੋਗੇ, ਸਾਡਾ ਕੋਈ ਸਿਰ ਫਿਰਿਆ ਹੋਇਆ ਹੈ ਕਿ ਅਸੀਂ ਤੁਹਾਨੂੰ ਨਾ ਹੱਕ ਦੁਖੀ ਕਰਾਂਗੇ? ਤੁਸੀਂ ਨਿਸ਼ੰਗ ਪਰਖ ਪ੍ਰਤਿਆ ਕੇ ਵੇਖ ਲਵੋ। ਫਿਰ ਉਨ੍ਹਾਂ ਸਾਥੋਂ ਸਾਡੀਆਂ ਜ਼ਰੂਰੀ ਲੋੜਾਂ ਪੁੱਛੀਆਂ। ਅਸੀਂ ਆਖਿਆ ਕਿ ਪਹਿਲਾਂ ਤਾਂ ਅਸੀਂ ਆਪਣਾ ਲੰਗਰ ਆਪ ਸਜਾਵਾਂਗੇ, ਸੋ ਉਨ੍ਹਾਂ ਨੇ ਬੜੀ ਖੁਸ਼ੀ ਨਾਲ ਮਨਜ਼ੂਰ ਕਰ ਲਿਆ। ਐਸਾ ਕਰਨ ਵਿਚ ਉਨ੍ਹਾਂ ਨੂੰ ਇਹ ਆਸਾਨੀ ਹੋਈ ਕਿ ਉਸ ਜ਼ਿਲ੍ਹੇ ਵਿਚ ਪੰਜਾਬੀ ਖਾਣਾ ਬਣਦਾ ਹੀ ਨਹੀਂ ਸੀ, ਮਦਰਾਸੀ ਖਾਣਾ ਰਾਗੀ ਤੇ ਚੌਲ ਹੀ ਬਣਦੇ ਸਨ, ਕਣਕ ਦੀਆਂ ਰੋਟੀਆਂ ਤਾਂ ਤਲੰਗੀ ਦੇਸ਼ ਮਦਰਾਸ ਵਿਚ ਪਕਾਉਣੀਆਂ ਹੀ ਨਹੀਂ ਜਾਣਦੇ, ਉਨ੍ਹਾਂ ਨੂੰ ਤਾਂ ਆਟਾ ਵੀ ਗੁੰਨਣਾ ਨਹੀਂ ਆਉਂਦਾ। ਆਮ ਲੰਗਰ ਵਿਚ ਇਹ ਨਵਾਂ ਰਾਹ ਚਲਾਉਣਾ ਜੇਲ੍ਹ ਅਫਸਰਾਂ ਲਈ ਅਤਿ ਕਠਿਨ ਸੀ। ਅਸੀਂ ਰਾਗੀ ਆਦਿ ਖਾਣਾ ਮਨਜ਼ੂਰ ਨਹੀਂ ਕਰਦੇ ਸੀ, ਨਾ ਹੀ ਖੰਧੇ ਰਲਣਾ ਚਾਹੁੰਦੇ ਸੀ। ਇਸ ਕਰਕੇ ਜੇਲ੍ਹ ਅਫਸਰਾਂ ਨੇ ਇਹੋ ਮਸਲਤ ਸਮਝੀ ਕਿ ਅਸੀਂ ਆਪੇ ਪ੍ਰਸ਼ਾਦੇ ਸਜਾ ਕੇ ਆਪੇ ਹੀ ਛਕੀਏ। ਦੂਜੀ ਗੱਲ, ਅਸੀਂ ਉਨ੍ਹਾਂ ਤੋਂ ਇਹ ਮਨਵਾਈ ਕਿ ਅਸੀਂ ਬਸਤਰ ਜੇਲ੍ਹ ਦੀ ਬਣੀ ਹੋਈ ਲਕੀਰਧਾਰੀ ਵਾਲੇ ਕੱਪੜੇ ਦੇ ਦਸਤਾਰੇ ਅਤੇ ਕਛਹਿਰੇ ਨਹੀਂ ਪਹਿਨਾਂਗੇ। ਉਨ੍ਹਾਂ ਸਾਊ ਅਫਸਰਾਂ ਨੇ ਇਹ ਸ਼ਰਤ ਵੀ ਮੰਨ ਲਈ। ਤੀਜੀ, ਅਸੀਂ ਇਹ ਆਖੀ ਕਿ ਅਸੀਂ ਕੰਮ ਦਾ ਡੱਕਾ ਨਹੀਂ ਤੋੜਨਾ, ਦਵਾਓ ਈਨ ਮੰਨ ਕੇ ਕੋਈ ਕੰਮ ਨਹੀਂ ਕਰਨਾ, ਆਪਣੀ ਮਨਮਰਜ਼ੀ ਭਾਵੇਂ ਕੁਝ ਕਰਦੇ ਹੀ ਰਹੀਏ। ਇਸ ਪਰ ਉਹ ਜ਼ਰਾ ਔਖੇ ਹੋਏ ਤੇ ਇਹ ਕਹਿਣ ਲੱਗੇ ਕਿ ਅਸੀਂ ਕੰਮ ਦਾ ਜ਼ੋਰ ਤਾਂ ਨਹੀਂ ਦਿੰਦੇ, ਪਰ ਤੁਹਾਨੂੰ ਇਸ ਹਾਲਤ ਵਿਚ ਕੋਠੀਆਂ ਵਿਚ ਬੰਦ ਰਹਿਣਾ ਪਵੇਗਾ। ਇਸ ਪਰ ਅਸੀਂ ਆਖਿਆ, ਸਾਨੂੰ ਪਹਿਲਾਂ ਹੀ ਪਤਾ ਹੈ ਕਿ ਤੁਸੀਂ ਸਾਡੇ ਵਾਸਤੇ ਪੰਜਾਬ ਗਵਰਨਮੈਂਟ ਦੇ ਇਸ਼ਾਰੇ ਨਾਲ ਪਹਿਲਾਂ ਹੀ ਪੱਕਾ ਫੈਸਲਾ ਕਰ ਛੱਡਿਆ ਹੈ ਕਿ ਤੁਸੀਂ ਸਾਨੂੰ ਕੋਠੀਆਂ ਤੋਂ ਬਾਹਰ ਨਹੀਂ ਕੱਢਿਆ ਕਰੋਗੇ, ਇਸੇ ਅੜ ਕਰਕੇ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਸਾਨੂੰ ਕੋਠੀਆਂ ਦਾ ਇਹ ਵਸੇਬਾ ਮਨਜ਼ੂਰ ਹੈ, ਭਜਨ ਗੁਫਾਵਾਂ ਅੰਦਰ ਰਹਿਣਾ ਹੀ ਸਾਡੇ ਮਸਤਕ ਦਾ ਲੇਖ ਲਿਖਿਆ ਹੋਇਆ ਹੈ। ਜੇਲ੍ਹ ਯਾਤਰਾ ਐਵੇਂ ਹੀ ਨਿਭਣੀ ਹੈ, ਇਨ੍ਹਾਂ ਮੋਟੀਆਂ ਮੋਟੀਆਂ ਗੱਲਾਂ ਦੇ ਤਸਫੀਏ ਹੋ ਕੇ ਸਾਨੂੰ ਪੰਜਾਂ ਨੂੰ ਹੀ ਇਕ ਬਲਾਕ ਵਿਚ ਕੋਲੋ ਕੋਲੀ 5 ਕੋਠੀਆਂ ਦੇ ਦਿੱਤੀਆਂ ਗਈਆਂ। ਲੰਗਰ ਲਈ ਕੋਠਾ ਛੱਪਰ ਅਲੱਗ ਹੀ ਸਾਜ ਦਿੱਤਾ ਗਿਆ, ਜਿਸ ਵਿਚ ਚੁੱਲ੍ਹੇ ਚੁਰਾ ਚੂਨੇ ਗੱਚ ਬਣਵਾ ਦਿੱਤੀਆਂ ਗਈਆਂ, ਬਰਤਨ ਆਦਿਕ ਵੀ ਸਾਰੇ ਸਮਾਨ ਮੁਹੱਈਆ ਕਰਵਾ ਦਿੱਤੇ ਗਏ। ਦਾਸ ਦਾ ਟਿਕਟ ਦੇਖ ਕੇ ਮੇਜਰ ਕੁੱਕ ਦੇ ਸਿਫਾਰਸ਼ੀ ਰਿਮਾਰਕ ਅਨੁਸਾਰ ਦਾਸ ਨੂੰ ਆਪਣਾ ਪ੍ਰਸ਼ਾਦਾ ਸਰਬਲੋਹੀ ਬਰਤਨਾਂ ਵਿਚ ਅਲੱਗ ਸਜਾਉਣ ਦੀ ਆਗਿਆ ਦੇ ਦਿੱਤੀ ਗਈ। ਕੜਾਹੀ ਪ੍ਰਾਂਤ ਆਦਿਕ ਸਰਬਲੋਹ ਦੇ ਜ਼ਰੂਰੀ ਬਰਤਨ ਬਣਵਾ ਦਿੱਤੇ। ਸੋ ਅਸੀਂ ਦੋਈ ਸੱਜਣ ਦਾਸ ਤੇ ਭਾਈ ਗੰਡਾ ਸਿੰਘ ਇਕੱਠੇ ਹੀ ਲੰਗਰ ਵਿਚ ਕੰਮ ਕਰਨ ਲੱਗ ਗਏ। ਦਾਲ ਭਾਜਾ ਤਾਂ ਦਾਸ ਨੇ ਸਾਰਿਆਂ ਦਾ ਇਕੱਠਾ ਹੀ ਸਰਬਲੋਹ ਦੀ ਕੜਾਹੀ ਵਿਚ ਸਜਾ ਲੈਣਾ ਤੇ ਪ੍ਰਸ਼ਾਦਿਆਂ ਦੀ ਤੌਣ ਭਾਈ ਗੰਡਾ ਸਿੰਘ ਨਿਹੰਗ ਖਾਪੜ ਖੇੜੀ ਨੇ ਸਭ ਦੀ ਤਿਆਰ ਕਰਨੀ। ਦਾਸ ਨੇ ਪਿੱਛੋਂ ਆਪਣੇ ਦੋ ਪ੍ਰਸ਼ਾਦੇ ਉਸੇ ਲੋਹ ਤੇ ਗੇੜ ਲੈਣੇ। ਮੇਰੇ ਪ੍ਰਸ਼ਾਦਿਆਂ ਲਈ ਪਹਿਲਾਂ ਸਰਬ ਲੋਹ ਦੀ ਛੋਟੀ ਥਾਲੀ ਸੀ, ਜਿਸ ਵਿਚ ਆਟਾ ਗੁੰਨਣ ਦੀ ਔਖ ਸੀ। ਕੰਮ ਬਹੁਤ ਵੱਧ ਜਾਂਦਾ ਸੀ। ਪਾਣੀ ਢੋਣ ਦਾ ਕੰਮ ਵੀ ਦਾਸ ਦੇ ਜੁੰਮੇ ਹੀ ਸੀ। ਲੱਕੜ ਬਾਲਣ ਪਾੜਨ ਦਾ ਕੰਮ ਨਿਹੰਗ ਸਿੰਘ ਦੇ ਜੁੰਮੇ ਸੀ। ਥੋੜੇ ਚਿਰ ਪਿੱਛੋਂ ਕੰਮ ਇਸ ਵਿਚ ਘੱਟ ਵੀ ਗਿਆ, ਜੈਸਾ ਕਿ ਲੱਕੜੀਆਂ ਪਾੜੀਆਂ ਪੜਾਈਆਂ ਮਿਲ ਜਾਇਆ ਕਰਨ ਤੇ ਪਿੱਤਲ ਦੀ ਪ੍ਰਾਂਤ ਵੀ ਆਟਾ ਗੁੰਨਣ ਲਈ ਨਵੀਂ ਮੰਗਵਾ ਦਿੱਤੀ ਗਈ, ਕਿਉਂਕਿ ਸਾਡੇ ਲੰਗਰ ਵਿਚ ਪਹਿਲੇ ਮੁਕਦਮੇ ਵਾਲੇ ਤਿੰਨ ਹੋਰ ਸਾਥੀ ਵੀ ਜੋ ਕਾਲੇ ਪਾਣੀਆਂ ਤੋਂ ਇਸ ਜੇਲ੍ਹ ਵਿਚ ਭੇਜੇ ਗਏ ਸੀ, ਸਾਨੂੰ ਸ਼ਾਮਲ ਕਰਨੇ ਪਏ, ਜੋ ਹੁਣ ਤਾਈ ਜੇਲ੍ਹ ਲੰਗਰ ਵਾਲੀ ਤੇਲਗੂ ਖੁਰਾਕ ਖਾ ਕੇ ਹੀ ਔਖੇ ਸੌਖੇ ਦਿਨ ਕੱਟੀ ਕਰ ਰਹੇ ਸਨ। ਜਦ ਸਾਨੂੰ ਉਨ੍ਹਾਂ ਦਾ ਪਤਾ ਲੱਗਾ ਕਿ ਇਸ ਜੇਲ੍ਹ ਵਿਚ ਸਾਡੇ ਹੋਰ ਸਾਥੀ ਵੀ ਹਨ ਅਤੇ ਉਹ ਬੜੇ ਔਖੇ ਹਨ, ਤਾਂ ਅਸੀਂ ਅਫਸਰਾਂ ਨੂੰ ਕਹਿ ਕੇ ਉਨ੍ਹਾਂ ਨੂੰ ਵੀ ਆਪਣੇ ਬਲਾਕ ਵਿਚ ਹੀ ਮੰਗਵਾ ਲਿਆ ਅਤੇ ਆਪਣੇ ਲੰਗਰ ਵਿਚ ਹੀ ਉਨ੍ਹਾਂ ਦਾ ਪ੍ਰਸ਼ਾਦਾ ਵੀ ਤਿਆਰ ਕਰਨ ਲੱਗ ਪਏ। ਇਨ੍ਹਾਂ ਵਿਚੋਂ ਦੋ ਸਾਥੀ ਤਾਂ ਭਾਈ ਖੁਸ਼ਹਾਲ ਸਿੰਘ ਪੱਧਰੀ ਅਤੇ ਭਾਈ ਕੇਹਰ ਸਿੰਘ ਚੋਟੀਆਂ ਵਾਲੇ ਸਿੰਘ ਸੱਜਣ ਸਨ ਤੇ ਤੀਜਾ ਸਾਥੀ ਪ੍ਰੀਤੀ ਸਿੰਘ ਰਾਜਪੂਤ ਬੱਚਾ ਸੀ, ਜੋ ਭਗੌੜੇ ਹੋਣ ਦੇ ਕਾਰਨ ਫਾਂਸੀ ਦੀ ਕੋਠੀਆਂ ਵਿਚੋਂ ਇਕ ਕੋਠੀ ਵਿਚ ਹੀ ਬੰਦ ਰੱਖਿਆ ਹੋਇਆ ਸੀ। ਅਸੀਂ ਉਸ ਨੂੰ ਉਥੋਂ ਕਢਵਾ ਕੇ ਆਪਣੇ ਵਿਚ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਕਾਰਗਰ ਨਾ ਹੋਈ। ਥੋੜੇ ਦਿਨਾਂ ਪਿੱਛੋਂ ਪੰਡਿਤ ਜਗਤ ਰਾਮ ਵੀ ਮਦਰਾਸ ਜੇਲ੍ਹ ਤੋਂ ਬਦਲ ਕੇ ਸਾਡੇ ਪਾਸ ਆ ਗਏ। ਇਨ੍ਹਾਂ ਨੂੰ ਵੀ ਸਾਡੇ ਬਲਾਕ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ। ਇਸ ਪ੍ਰਕਾਰ ਅਸੀਂ ਪੰਜਾਬੀ ਲੰਗਰ ਵਿਚ ਇਕੱਠੇ ਹੋ ਗਏ। ਜੇਲ੍ਹ ਕੈਦਿਆਂ ਅਨੁਸਾਰ 12 ਸਟਾਂਕ ਫੀ ਆਦਮੀ ਮੈਦਾ ਮਿਲ ਜਾਇਆ ਕਰੇ ਤੇ ਸਬਜ਼ੀ ਭਾਜੀ ਮੂੰਹ ਮੰਗਵੀ, ਜਿਸ ਕਿਸਮ ਦੀ ਲੋੜ ਹੋਵੇ ਦੋਵੇਂ ਡੰਗ ਸਜਰੀ ਮਿਲ ਜਾਂਦੀ ਸੀ। ਮੂੰਗੀ ਤੇ ਮਾਹੀਆਂ ਦੋਵੇਂ ਦਾਲਾਂ ਖਾਸ ਤੌਰ ਤੇ ਬਾਜ਼ਾਰੋਂ ਧੋਤੀਆਂ ਤਾਈਆਂ ਮੰਗਾ ਦਿੰਦੇ ਸਨ। ਗੱਲ ਕੀ, ਖਾਣ ਪੀਣ ਵਾਲੀ ਗੱਲ ਦੀ ਥੋੜ ਨਾ ਰਹਿਣ ਦਿੱਤੀ ਗਈ, ਜੋ ਮੰਗੀ ਏ ਹਾਜ਼ਰ ਕਰ ਦਿੰਦੇ। ਔਂਸ ਦੋ ਦੋ ਔਂਸ ਜੀ ਪ੍ਰਤੀ, ਪੰਜਵਾਂ ਘਿਓ ਖੁੱਲਾ ਵਰਤੀਏ। ਚਾਟਾ ਛਕਣ ਵਾਲਿਆਂ ਲਈ ਅੱਧ ਸਿਰ ਸਮੁੰਦਰ ਡੱਬਿਆਂ ਵਾਲਾ ਅਤੇ ਦਾਸ ਨੂੰ ਅੱਧ ਸਿਰ ਦੁੱਧ ਹੱਥੀ ਚੋ ਲੈਣ ਦੀ ਖੁੱਲ ਹੋ ਗਈ। ਸਿਰਖਿੰਡੀ ਭੀ ਸਟਾਕ ਸਟਾਕ ਭਰ ਮਿਲ ਜਾਇਆ ਕਰੇ। ਮਿਰਚ ਮਸਾਲਾ ਜੀਰਾ ਲੌਂਗ ਇਲਾਇਚੀ ਦਾਰਚੀਨੀ ਵੱਖ ਵੱਖ ਮੁਕਵਾ ਕੇ ਦਿਆ ਕਰਨ। ਗੱਲ ਕੀ, ਖਾਲਸੇ ਦੀ ਅਤੀ ਅਤੁੱਟ ਦੇਗ ਵਰਤਣ ਲੱਗ ਪਈ। ਸਾਥੋਂ ਮੁੱਕੇ ਨਾ ਅਤੁੱਟ ਵਰਤਾਰੇ ਗਰੀਬ ਤਿਲੰਗੂਆਂ ਨੂੰ ਵਰਤਾਏ ਜਾਣ, ਫਿਰ ਵੀ ਤੁੱਟ ਨਾ ਆਵੇ। ਐਸੀ ਬਰਕਤ ਖਾਲਸੇ ਲੰਗਰ ਵਿਚ ਹੋ ਗਈ ਕਿ ਗਰੀਬ ਸਿਪਾਹੀ ਨੂੰ ਵੀ ਛਾਂਦੇ ਵਰਤ ਜਾਣ। ਜੇਲ੍ਹ ਅਫਸਰਾਂ ਨੇ ਬੜਾ ਖੁਸ਼ ਹੋਣਾ, ਕੜਾਹ ਪ੍ਰਸ਼ਾਦ ਵੀ ਹਫ਼ਤੇ ਵਿਚ ਇਕ ਦੋ ਵਾਰ ਸਜਾ ਲੈਣਾ ਤੇ ਵਰਤ ਦਾ ਛਾਂਦਾ ਹਾਜ਼ਰ ਬਾਦਸ਼ਾਹ ਨੂੰ ਦੇ ਦੇਣਾ ਭਾਵੇਂ ਕੋਈ ਆਵੇ। ਕਦੇ ਕਦਾਈ ਜੇਲਰ, ਡਿਪਟੀ ਜੇਲਰ ਅਤੇ ਸੁਪਰਡੈਂਟ ਮੈਡੀਕਲ ਅਫਸਰਾਂ ਨੂੰ ਵੀ ਕੜਾਹ ਪ੍ਰਸ਼ਾਦ ਪ੍ਰਸ਼ਾਦੇ ਤੇ ਚਾਹ ਛਕਾ ਦੇਣੀ ਤਾਂ ਉਨ੍ਹਾਂ ਬੜਾ ਨਿਹਾਲ ਹੋਣਾ। ਗੱਲ ਕੀ, ਰਾਜਮੰਦਰੀ ਜੇਲ੍ਹ ਅੰਦਰ ਖਾਲਸਾਈ ਰਾਜ ਸੁਰਾਜ ਅਸੀਂ ਮਾਣਿਆ। ਗੁਰਪੁਰਬ ਸਮੇਂ ਖਾਲਸਾਈ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਸਜਾਉਣ ਦੀ ਖੁੱਲ ਹੋ ਗਈ। ਨਾ ਮਿਲਵਰਤਨ ਦੀ ਲਹਿਰ ਇਨੀ ਦਿਨੀ ਬੜੇ ਜ਼ੋਰਾਂ ਉੱਤੇ ਸੀ। ਕਾਂਗਰਸ ਦੇ ਕੈਦੀਆਂ ਨਾਲ ਜੇਲ੍ਹ ਭਰ ਗਿਆ। 200-300 ਦੇ ਕਰੀਬ ਕਾਂਗਰਸੀ ਅਤੇ ਅੰਦਰਾਂ ਦੇ ਵੱਖੋ ਵੱਖ ਜ਼ਿਲ੍ਹਿਆਂ ਦੇ ਬੜੇ ਨਾਮੀ ਗ੍ਰਾਮੀ ਲੀਡਰ ਵੀ ਇਸ ਜੇਲ੍ਹ ਅੰਦਰ ਆ ਗਏ। ਉਹ ਵਿਚਾਰੇ ਬਥੇਰੇ ਤਰਲੇ ਲੈਣ ਕਿ ਚੰਗਾ ਖਾਣਾ ਦਾਣਾ ਮਿਲੇ ਤੇ ਚੰਗਾ ਸਲੂਕ ਹੋਵੇ, ਪਰ ਜੇਲ੍ਹ ਵਾਲੇ ਉਨ੍ਹਾਂ ਨੂੰ ਪੁੱਛਣ ਹੀ ਨਾ ਪਏ। ਲੇਲੜੀਆਂ ਕੱਢਦੇ ਫਿਰਨ, ਜਿਉਂ ਜਿਉਂ ਲੇਲੜੀਆਂ ਕੱਢਣ ਤਿਉਂ ਤਿਉਂ ਜੇਲ੍ਹ ਵਾਲੇ ਹੋਰ ਕਰੜੇ ਹੁੰਦੇ ਜਾਣ। ਜਿਨ੍ਹਾਂ ਬਾਹਰ ਚੰਗਾ ਚੋਖਾ ਖਾਧਾ ਤੇ ਬਰੈਸਟਰੀਆਂ ਕੌਂਸਲਾਂ ਦੀਆਂ ਮੈਂਬਰੀਆਂ ਕੀਤੀਆਂ ਹੋਣ, ਭਲਾ ਉਨ੍ਹਾਂ ਤੋਂ ਰਾਗੀ ਸਰੋਂ ਵਰਗੇ ਕਾਲੇ ਰੰਗ ਦੇ ਦਾਣੇ ਹੁੰਦੇ ਹਨ ਜੋ ਮਦਰਾਸ ਵਿਚ ਗਰੀਬ ਜਾਤ ਵਾਲੇ ਖਾਸ ਵਰਤਦੇ ਹਨ, ਅਤੇ ਕੱਚੇ ਭੁੰਨੇ ਚੌਲ ਕਿਵੇਂ ਖਾਧੇ ਜਾਣ। ਕਈਆਂ ਦੀ ਤਾਂ ਖਾਲਸੇ ਨੇ ਸੰਭਾਲ ਪ੍ਰਤਪਾਲ ਕੀਤੀ। ਉਨ੍ਹਾਂ ਵਿਚਾਰਿਆਂ ਨੂੰ ਜਦ ਨਿੰਬੂ ਅਚਾਰ ਜਾਂ ਖਾਣ ਦੀ ਲੋੜ ਪਏ ਤਾਂ ਇਕ ਹਮਦਰਦ ਡਾਕਟਰ ਵੈਂਕਟਾ ਰਮਨ, ਜੋ ਕਿ ਹਸਪਤਾਲ ਦਾ ਇੰਚਾਰਜ ਸੀ, ਪਾਸ ਪੁੱਜਣ ਤੇ ਉਸ ਤੋਂ ਥੋੜੀ ਮੰਗ ਕੇ ਲੈ ਆਉਣ। ਉਸਨੇ ਕਈ ਵਾਰ ਕਾਂਗਰਸੀ ਲੀਡਰਾਂ ਨੂੰ ਆਖਿਆ, ਮੈਂ ਜੋ ਕੁਛ ਵੀ ਮੇਰੇ ਇਖਤਿਆਰ ਹੈ ਦੇਈ ਜਾਵਾਂਗਾ, ਪਰ ਮੈਨੂੰ ਤੁਹਾਡੇ ਤਰੀਕੇ ਚੰਗੇ ਨਹੀਂ ਲੱਗਦੇ। ਪੰਜਾਬੀ ਸਿੱਖ ਪਹਿਲਾਂ ਗਿਣਤੀ ਦੇ 5 ਹੀ ਸਨ, ਉਨ੍ਹਾਂ ਸਭ ਕੁਛ ਮਨਜ਼ੂਰ ਕਰਵਾ ਲਿਆ ਹੈ। ਤੁਸੀਂ ਤਾਂ 500-600 ਦੀ ਗਿਣਤੀ ਵਿਚ ਹੋ। ਬੜੀ ਸ਼ਰਮ ਦੀ ਗੱਲ ਹੈ ਕਿ ਇਤਨੇ ਇਲਮਦਾਰ ਹੋ ਕੇ ਤੁਸੀਂ ਭੋਰਾ ਭੋਰਾ ਚੀਜ਼ਾਂ ਵਾਸਤੇ ਲੇਡੀਆਂ ਕੱਢਦੇ ਫਿਰਦੇ ਹੋ। ਇਕ ਜਨ ਹੋ ਕੇ ਜੋ ਚਾਹੋ ਮਨਾ ਸਕਦੇ ਹੋ। ਤੁਹਾਡੇ ਵਿਚੋਂ ਹੀ ਇਕ ਦੋ ਮੁਸਲਮਾਨ ਨਾ ਮਿਲਵਰਤਨੀ ਕੈਦੀਆਂ ਨੇ ਪੰਜਾਬੀ ਖਾਣਾ ਤੇ ਕੱਪੜੇ 3-3, 4-4 ਦਿਨ ਹੀ ਭੁੱਖ ਹੜਤਾਲ ਕਰਕੇ ਲੈ ਲਏ ਹਨ, ਪਰ ਤੁਸੀਂ ਸਭ ਕੁਝ ਦੇਖਦੇ ਸਮਝਦੇ ਹੋਏ ਵੀ ਮੋਰਚੇ ਲਾ ਕੇ ਹਮੇਸ਼ਾ ਦਾ ਟੈਂਟਾ ਕਿਉਂ ਨਹੀਂ ਮੁਕਾ ਦਿੰਦੇ? ਉਨ੍ਹਾਂ ਵਿਚੋਂ ਆਪਣੇ ਵਲੰਟੀਅਰਾਂ ਦੀ ਕਮਜ਼ੋਰ ਦਿਲ ਨੂੰ ਦੱਸ ਕੇ ਇਕ ਲੀਡਰ ਬੋਲਿਆ, ਕੀ ਕਰੀਏ, ਸਾਡੇ ਨੌਜਵਾਨ ਛੋਕਰੇ ਤਾਂ 4 ਘੰਟੇ ਦੀ ਭੁੱਖ ਹੜਤਾਲ ਵੀ ਨਹੀਂ ਸਹਿ ਸਕਦੇ। ਜਦ ਸੁਪਰਡੈਂਟ ਨੇ ਮੂਰਤੀ ਨਵੇਂ ਲੜਕੇ ਚ ਪੇੜ ਮਾਰੀ ਸੀ ਤਾਂ ਅਸੀਂ ਸਾਰਿਆਂ ਨੇ ਭੁੱਖ ਹੜਤਾਲ ਕਰ ਦਿੱਤੀ। ਅਸੀਂ ਖਾਣਾ ਤਾਂ ਮੋੜ ਬੈਠੇ, ਪਰ ਸਾਡੇ ਅੱਧੋਂ ਬਹੁਤੇ ਸਾਥੀਆਂ ਨੇ ਕੁਝ ਪੰਜਾਬੀਆਂ ਤੋਂ ਤੇ ਕੁਝ ਮਦਰਾਸੀ ਕੈਦੀਆਂ ਤੋਂ ਖਾਣਾ ਚੋਰੀ ਮੰਗਾ ਕੇ ਖਾ ਲਿਆ, ਅਤੇ ਜੇਲਰ ਨੇ ਕਈਆਂ ਦੀਆਂ ਚੋਰੀ ਹਾਂਡੀਆਂ ਚੜੀਆਂ ਹੀ ਆ ਫੜੀਆਂ। ਜੇਲਰ ਨੇ ਸਾਨੂੰ ਖਾਸ ਕਰਕੇ ਲੀਡਰਾਂ ਨੂੰ ਬੜਾ ਹੀ ਸ਼ਰਮਿੰਦਾ ਕੀਤਾ। ਅਸੀਂ ਪੰਡਿਤ ਜਗਤ ਰਾਮ ਰਾਹੀਂ ਪੰਜਾਬੀ ਸਿੱਖਾਂ ਨੂੰ ਵੀ ਭੁੱਖ ਹੜਤਾਲ ਕਰਨ ਲਈ ਪ੍ਰੇਰਿਆ, ਪਰ ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ ਕਾਂਗਰਸੀ ਕੈਦੀ 5-6 ਦਿਨ ਹੜਤਾਲ ਰੱਖੋ ਤਾਂ ਅਸੀਂ ਸ਼ਾਮਲ ਹੋ ਜਾਵਾਂਗੇ। ਸਾਥੀ ਉਨ੍ਹਾਂ ਇਹ ਪੁੱਛ ਕੀਤੀ ਸੀ ਕਿ ਸਾਡੇ ਵਿਚੋਂ ਮਹੀਨਿਆਂ ਵਧੀ ਭੁੱਖ ਹੜਤਾਲ ਚ ਕਿਹੜਾ ਕਿਹੜਾ ਸਾਥ ਦੇਣਗੇ ਤੇ 2-4 ਮਹੀਨੇ ਕਿੰਨੇ ਕੁ ਕੱਟਣਗੇ। ਜਾਂ ਅਸਾਂ ਪੜਤਾਲ ਕੀਤੀ ਦਾ ਪਤਾ ਲੱਗਿਆ ਕਿ ਸਾਡੇ ਵਿਚੋਂ ਹਫ਼ਤਾ ਭਰ ਵੀ ਕੱਟਣ ਦੇ ਹਾਮੀ ਬਹੁਤ ਘੱਟ ਉਂਗਲੀਆਂ ਤੇ ਗਿਣਤੀ ਜੋਗੇ ਹੀ ਭਰ ਸਕਦੇ ਸਨ। ਪਰ ਉਨ੍ਹਾਂ ਪੰਜਾਬੀਆਂ ਦੇ ਟਿਕਟਾਂ ਤੋਂ ਪਤਾ ਚੱਲਦਾ ਹੈ ਕਿ ਸਾਰੇ ਪੰਜਾਬੀ ਕੀ ਹਿੰਦੁਸਤਾਨੀ ਕਾਲੇ ਪਾਣੀ ਜੇਲ੍ਹਾਂ ਵਿਚ ਭੁੱਖ ਹੜਤਾਲਾਂ ਕਰ ਚੁੱਕੇ ਹਨ ਅਤੇ ਭੁੱਖ ਹੜਤਾਲਾਂ ਵੀ ਮਹੀਨਿਆਂ ਬੱਧੀ ਤੇ ਜਦ ਵੀ ਹਟੇ ਕਿਸੇ ਮੰਗ ਨੂੰ ਪੂਰਾ ਕਰਕੇ ਹੀ ਹਟੇ। ਇਹ ਵੀ ਚੰਗਾ ਹੋਇਆ ਕਿ ਪੰਜਾਬੀ ਕੈਦੀਆਂ ਨੇ ਸਾਡੇ ਨਾਲ ਭੁੱਖ ਹੜਤਾਲ ਨਾ ਕੀਤੀ, ਨਹੀਂ ਤਾਂ ਅਸੀਂ ਕਾਂਗਰਸੀ ਲੀਡਰ ਅੱਜ ਉਨ੍ਹਾਂ ਨੂੰ ਮੂੰਹ ਦਿਖਾਉਣ ਜੋਗੇ ਨਾ ਰਹਿੰਦੇ। ਇਸ ਜੇਲ੍ਹ ਦਾ ਸੁਪਰਡੈਂਟ ਬੜਾ ਨੇਕ ਤੇ ਚਰਚ ਦੇ ਟਰਸਟੀਆਂ ਵਿਚੋਂ ਇਕ ਧਾਰਮਿਕ ਆਦਮੀ ਹੈ। ਜਦ ਪੰਜਾਬੀਆਂ ਨੇ ਉਸ ਨੂੰ ਜਾ ਕੇ ਆਖਿਆ ਕਿ ਆਪਣੇ ਚਪੇੜ ਨਹੀਂ ਸੀ ਮਾਰਨੀ ਕਿਉਂਕਿ ਮੂਰਤੀ ਇਕ ਬੱਚਾ ਹੀ ਹੈ, ਜੇ ਭਲਾ ਉਹ ਤੁਹਾਡੇ ਉਂਗਲ ਹੀ ਲਾ ਦਿੰਦਾ ਤਾਂ ਆਮ ਕੈਦੀਆਂ ਵਿਚ ਤੁਹਾਡੀ ਬੜੀ ਬੇਇੱਜ਼ਤੀ ਹੋ ਜਾਂਦੀ, ਉਸ ਨੇ ਆਪਣੀ ਗਲਤੀ ਮੰਨ ਲਈ ਤੇ ਇਕ ਦੋ ਪੰਜਾਬੀ ਭਾਈਆਂ ਸਾਹਮਣੇ ਹੀ ਮੂਰਤੀ ਤੋਂ ਇਕ ਤਰ੍ਹਾਂ ਦੀ ਮਾਫ਼ੀ ਮੰਗ ਲਈ ਤੇ ਮਾਮਲਾ ਦੂਜੇ ਦਿਨ ਹੀ ਖਤਮ ਹੋ ਗਿਆ। ਬੜੇ ਬੜੇ ਰੰਗ ਮੁਜ਼ਾਰੇ ਹੋਏ, ਕੀ ਵਰਨੀਏ, ਸਾਰੇ ਹਾਲ ਦੱਸੇ ਜਾਣ ਤਾਂ ਹਜ਼ਾਰਾਂ ਹੀ ਪੱਤਰ ਭਰ ਜਾਣ, ਟਾਵੀਆਂ ਟਾਵੀਆਂ ਗੱਲਾਂ ਹੀ ਬਸ ਦੱਸਣੀਆਂ ਹਨ ਜੋ ਬਸ ਦੱਸਣ ਯੋਗ ਹਨ। ਕਈ ਬੜੇ ਨਾਮਵਾਰ ਉੱਘੇ ਮਦਰਾਸੀਆਂ ਅਤੇ ਆਂਧਰਾ ਦੇਸ਼ ਦੇ ਆਗੂਆਂ ਸ਼ੰਭਾ ਮੂਰਤੀ, ਸੀਤਾ ਰਾਮ ਸ਼ਾਸਤਰੀ, ਡਾ ਸੁਬਰੋਮਨੀਅਮ, ਵੈਂਕਟਾ ਪਾਇਆ ਕੁੰਡੂ, ਰਾਮਾ ਰਾਓ ਆਦਿ ਦੇ ਮੇਲੇ ਹੋਏ। ਜੋ ਸਾਡੀ ਉਮਰ ਕੈਦ ਦੇ ਹਾਲਾਤ ਸੁਣ ਸੁਣ ਤੇ ਸਾਡੇ ਹਿਸਟਰੀ ਟਿਕਟ ਦੇਖ ਦੇਖ ਕੇ ਹੀ ਠਠੰਬਰ ਜਾਣ ਅਤੇ ਉਨ੍ਹਾਂ ਦੇ ਲੂੰ ਕੰਢੇ ਖੜੇ ਹੋ ਜਾਣ। ਕਈ ਵਿਦਵਾਨ ਗ੍ਰੈਜੂਏਟਾਂ ਨੇ ਸਾਡੇ ਹਿਸਟਰੀ ਟਿਕਟਾਂ ਦੀਆਂ ਹਰ ਫਰਫ ਨਕਲਾਂ ਉਤਾਰੀਆਂ ਤੇ ਜਾਂਦੇ ਹੋਏ ਆਪਣੇ ਨਾਲ ਹੀ ਲੈ ਗਏ। ਸਾਨੂੰ ਉਨ੍ਹਾਂ ਸੱਜਣਾਂ ਦੇ ਨਾਂ ਵੀ ਉਦੋਂ ਯਾਦ ਸਨ ਪਰ ਹੁਣ ਭੁੱਲ ਗਏ। ਇਹ 1922 ਸਾਲ ਦਾ ਜ਼ਿਕਰ ਹੈ। ਸਾਨੂੰ ਬਾਹਰ ਪੰਜਾਬ ਦੀਆਂ ਪੰਥ ਖਬਰਾਂ ਵੀ ਖਾਸੀਆਂ ਮਿਲਣ ਲੱਗੀਆਂ। ਸਾਡੀ ਮੁਲਾਕਾਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਹੋਏ ਜਥੇਦਾਰ ਭਾਈ ਤੇਜਾ ਸਿੰਘ ਜੀ ਚੂੜਕਾਣਾ ਤੇ ਇਕ ਗ੍ਰੈਜੂਏਟ ਨੌਜਵਾਨ ਭਾਈ ਅਮਰ ਸਿੰਘ ਬੋਲਾਨੀ ਦੋ ਸੱਜਣ ਅਚਨਚੇਤ ਹੀ ਆ ਗਏ। ਉਨ੍ਹਾਂ ਨੂੰ ਜੇਲ੍ਹ ਅਫਸਰਾਂ ਨੇ ਸਿੱਧਾ ਜੇਲ੍ਹ ਅੰਦਰ ਹੀ ਲਿਆਂਦਾ ਤੇ ਜੇਲ੍ਹ ਅੰਦਰ ਜੱਫੀਆਂ ਪਾਪਾ ਮੁਲਾਕਾਤਾਂ ਹੋਈਆਂ। ਬੜੀਆਂ ਖੁੱਲੀਆਂ ਤੇ ਰਜਵੀਆਂ ਮਨ ਭਾਉਂਦੀਆਂ ਮੁਲਾਕਾਤਾਂ ਅਫਸਰਾਂ ਨੇ ਕਰਵਾਈਆਂ। ਉਨ੍ਹਾਂ ਨੇ ਅੰਦਰ ਹੀ ਸਾਡੀ ਪੰਗਤ ਵਿਚ ਭੋਜਨ ਬਿੰਜਣ, ਕੜਾਹ ਪ੍ਰਸ਼ਾਦ ਤਸ਼ਮਈ ਆਦਿ ਛਕੇ। ਜੇਲ੍ਹ ਘਰ ਵਿਚ ਪ੍ਰਾਹੁਣੇ ਆਇਆਂ ਦੀ ਸੋਹਣੀ ਪ੍ਰਾਹੁਣਚਾਰੀ ਹੋਈ। ਉਨ੍ਹਾਂ ਦੀ ਜ਼ਬਾਨੀ ਦੇਸ਼ ਪੰਜਾਬ ਅਤੇ ਖਾਲਸਾ ਪੰਥ ਦੀਆਂ ਚੜ੍ਹਦੀਆਂ ਕਲਾਂ ਵਾਲੇ ਸਮਾਚਾਰ ਸੁਣ ਸੁਣ ਕੇ ਸਾਨੂੰ ਗਜ ਗਜ ਲਾਲੀਆਂ ਚੜ੍ਹ ਗਈਆਂ। ਜਥੇਦਾਰ ਤੇਜਾ ਸਿੰਘ ਚੂੜਕਾਣੀਏ ਤਾਂ ਅਜਿਹੇ ਪੰਥ ਔਜ ਮੌਜ ਦੇ ਨਸ਼ੇ ਵਿਚ ਪ੍ਰਤੀਤ ਹੁੰਦੇ ਸਨ ਕਿ ਉਨ੍ਹਾਂ ਦੇ ਮੂੰਹੋਂ ਸਾਰੀਆਂ ਗੱਲਾਂ ਦੱਸਣੀਆਂ ਹੀ ਦੁੱਭਰ ਸਨ, ਕਿਉਂਕਿ ਜਦ ਅਸੀਂ ਪ੍ਰਸ਼ਨ ਕਰੀਏ ਤੇ ਨਾਨਾ ਭੰਤੀ ਪੰਥਕ ਹਾਲ ਪੁੱਛੀਏ ਬਸ ਉਹ ਬਹੁਤਾ ਇਹੋ ਆਖਣ ਕਿ ਕੀ ਪੁੱਛਣਾ ਹੈ, ਪੇਖਿਆ ਹੀ ਪ੍ਰਮਾਣ ਹੈ, ਤੁਸੀਂ ਖੁਦ ਬਾਹਰ ਆ ਕੇ ਦੇਖ ਲੈਣਾ, ਤੁਸੀਂ ਅੱਜ ਛੁੱਟੇ ਕਿ ਕੱਲ ਛੁੱਟੇ, ਮਸਾਂ ਤਰਦੀਆਂ ਤਰਦੀਆਂ ਗੱਲਾਂ ਦੀ ਹੀ ਪੁੱਛ ਕੀਤੀ। ਪਰ ਸਾਨੂੰ ਤਾਂ ਪਤਾ ਸੀ ਕਿ ਸਾਨੂੰ ਹਾਲੇ ਕਿਹਨੇ ਛੱਡਣਾ ਹੈ, ਨਾ ਕੋਈ ਛਡਾਏ ਨਾ ਛੁੱਟੀਏ, ਸਾਡੇ ਵਿਚੋਂ ਟਾਵੇਂ ਹੀ ਛੁੱਟਣਗੇ। ਇਹ ਸੱਜਣ ਕੁਛ ਧਾਰਮਿਕ ਪੁਸਤਕ ਵੀ ਦੇ ਗਏ ਤੇ ਕੁਛ ਮਾਇਆ ਦੇਣ ਵੀ ਆਖਣ ਲੱਗੇ ਕਿ ਜਮ੍ਹਾਂ ਕਰਾ ਜਾਈਏ। ਅਸੀਂ ਆਖਿਆ ਇੱਥੇ ਕੋਈ ਥੋੜੋ ਥੋੜੀ ਹੈ, ਤੁਸੀਂ ਆਪਣੀ ਅੱਖੀਂ ਦੇਖ ਚੱਲੇ ਹੋ, ਖਾਲਸੇ ਦੀ ਜੇਲ੍ਹ ਜੰਗ ਅੰਦਰ ਤਲਵਾਰ ਪਾਈ ਹੋਈ ਹੈ। ਇਸ ਵਿਚ ਖੂਬ ਮੁਲਾਕਾਤਾਂ ਦੀ ਡਾਂਝ ਲਈ। ਜਾਂਦਿਆਂ ਜਾਂਦਿਆਂ ਜਾਣ ਲੱਗਿਆ ਦਾਸ ਨੇ ਭਾਈ ਤੇਜਾ ਸਿੰਘ ਨੂੰ ਆਖਿਆ ਕਿ ਤੁਸੀਂ ਜੇਲ੍ਹ ਅਫਸਰਾਂ ਪਾਸ ਸਿਫਾਰਸ਼ ਕਰੋ ਕਿ ਸਾਥੀ ਰਾਜਪੂਤ ਪ੍ਰਿਥੀ ਸਿੰਘ ਨੂੰ, ਜੋ ਸਾਥੋਂ ਅਲੱਗ ਫਾਂਸੀ ਦੀ ਕੋਠੀ ਵਿਚ ਬੰਦ ਰੱਖਿਆ ਹੋਇਆ, ਉਸ ਨੂੰ ਵੀ ਸਾਡੇ ਨਾਲ ਲਾ ਦੇਣ। ਜੇਲ੍ਹ ਅਫਸਰ ਉਸ ਸਮੇਂ ਦੇ ਤਿੰਨੇ ਹੀ ਸਾਡੇ ਸਾਹਮਣੇ ਖੜੇ ਸਨ, ਸੋ ਉਸੇ ਵਕਤ ਉਨ੍ਹਾਂ ਨੇ ਇਜਾਜ਼ਤ ਦੇ ਦਿੱਤੀ ਤੇ ਰਾਜਪੂਤ ਵੀਰ ਨੂੰ ਵੀ ਸਾਡੇ ਵਾਲੇ ਬਲਾਕ ਵਿਚ ਲਿਆਂਦਾ ਗਿਆ। ਮੌਕਾ ਤੜਕੇ ਜੇਲ੍ਹ ਅਫਸਰਾਂ ਨੇ ਵੀ ਸਾਡੇ ਮੁਲਾਕਾਤੀਆਂ ਤੋਂ ਇਹ ਮੰਗ ਕੀਤੀ ਕਿ ਇਨ੍ਹਾਂ ਸਾਰੇ ਸੱਜਣਾਂ ਨੂੰ ਮਨਾ ਲਜਾਓ ਕਿ ਥੋੜਾ ਬਹੁਤ ਮਨਿਸ਼ਤ ਤੇ ਮਨ ਰੁਚਿਤ ਕੰਮ ਕਰਨ ਲਈ ਹੱਥ ਲਾ ਛੱਡਿਆ ਕਰਨ, ਤਾਂ ਅਸੀਂ ਇਨ੍ਹਾਂ ਨੂੰ ਦਿਨ ਭਰ ਖੁੱਲ੍ਹਾ ਰੱਖਣ ਲਈ ਹਾਵੀ ਹੋ ਜਾਵੀਏ। ਅਸੀਂ ਇਨ੍ਹਾਂ ਨੂੰ ਖੁੱਲ੍ਹੇ ਰੱਖਣ ਦਾ ਇਕ ਬਹਾਨਾ ਹੀ ਲੋੜਦੇ ਹਾਂ, ਹੋਰ ਕੰਮ ਕੁੰਮ ਅਸੀਂ ਇਨ੍ਹਾਂ ਤੋਂ ਕੋਈ ਨਹੀਂ ਲੈਣਾ। ਅੱਗੇ ਦਿਨ ਭਰ ਕੋਠੀਆਂ ਅੰਦਰ ਤਾੜੀ ਰੱਖਣਾ ਸਾਨੂੰ ਇਨ੍ਹਾਂ ਨਾਲ ਵਹਿਸ਼ੀਆਂ ਨਾਲ ਸਲੂਕ ਮਹਿਸੂਸ ਹੁੰਦਾ ਹੈ, ਸੋ ਜਥੇਦਾਰ ਦਾ ਹੰਮਾ ਰੱਖਣ ਲਈ ਅਸੀਂ ਇਹ ਗੱਲ ਮੰਨ ਲਈ ਤਾਂ ਕਾਰਖਾਨੇ ਵਿਚ ਬਾਹਰ ਕੰਮ ਕਰਨ ਲਈ ਥਾਂ ਥਾਂ ਸਾਰੇ ਸਾਥੀਆਂ ਨੂੰ ਕੱਢ ਦਿੱਤਾ। ਦੋ ਜਾਣੇ ਤਾਂ ਅਸੀਂ ਅੱਗੇ ਲੰਗਰ ਵਿਚ ਰਹਿੰਦੇ ਹੀ ਸੀ, ਦੋ ਜਾਣੇ ਹੋਰ ਦਰਜੀ ਦਾ ਕੰਮ ਸਿੱਖਣ ਲਾ ਦਿੱਤੇ, ਦੋ ਨੂੰ ਹਸਪਤਾਲ ਬਿਮਾਰਾਂ ਦੀ ਸੇਵਾ ਕੰਪਾਊਂਡਰੀ ਆਦਿ ਕਰਨ ਭੇਜ ਦਿੱਤਾ, ਸਹਿਜ ਭਾਈ ਨੂੰ ਲੜਕਿਆਂ ਨੂੰ ਹਿੰਦੀ ਪੜਾਉਣ ਲਾ ਦਿੱਤਾ ਤੇ ਵੀਰ ਕਰਤਾਰ ਸਿੰਘ ਜੀ ਆਪਣੀ ਮੌਜ ਨਾਲ ਹੀ ਜਲਦਸਾਜ਼ੀ ਦਾ ਕੰਮ ਕਰਨ ਲੱਗ ਪਏ। ਇਸ ਵਿਧ ਸੁੱਖ ਸਾਂਦ ਸੇਤੀ ਬਤੀਤਣ ਲੱਗੀ। ਸਾਡੇ ਇਸ਼ਨਾਨ ਕਰਨ ਹਿੱਤ ਵੱਖਰਾ ਹੀ ਸਰਬ ਲੋਹੀ ਪੰਪ ਲਗਵਾ ਦਿੱਤਾ ਗਿਆ ਜੋ ਸਾਡੇ ਹੱਥ ਅੰਦਰ ਹੀ ਸੀ। ਪੰਪ ਦੇ ਥੱਲੇ ਬੈਠ ਕੇ ਇਸ਼ਨਾਨ ਕਰਨ ਤੇ ਕੱਪੜੇ ਧੋਣ ਵਾਸਤੇ ਸੀਮੈਂਟ ਦਾ ਫਰਸ਼ ਲਗਵਾ ਦਿੱਤਾ ਅਤੇ ਪੰਪ ਨੂੰ ਜਿੰਦਰਾ ਲਾ ਕੇ ਕੁੰਜੀ ਸਾਡੇ ਸਪੁਰਦ ਕੀਤੀ ਗਈ ਤਾਂ ਕਿ ਕੋਈ ਅਖਲਾਕੀ ਜਾਂ ਹੋਰ ਪੋਲੀਟੀਕਲ ਕੈਦੀ ਉਸ ਪੰਪ ਨੂੰ ਨਾ ਵਰਤੇ। ਟੱਟੀਆਂ ਦੀ ਹਾਲਤ ਮੈਂ ਪਿੱਛੇ ਦੱਸ ਚੁੱਕਾ ਹਾਂ ਕਿ ਰਾਜਮੰਦਰੀ ਜੇਲ੍ਹ ਵਿਚ ਬਹੁਤ ਹੀ ਖਰਾਬ ਸੀ। ਅੱਡ ਅੱਡ ਸਾਰੇ ਬਲਾਕਾਂ ਵਿਚ ਇਕ ਇਕ ਕਮਰਾ ਬਣਿਆ ਹੋਇਆ ਸੀ, ਭਾਵੇਂ ਥੱਲਿਓ ਸੀਮੈਂਟ ਦਾ ਫਰਸ਼ ਸੀ, ਪਰ ਉਥੇ ਬੇਸ਼ਰਮੀ ਨਾਲ ਬੈਠਣ ਦਾ ਤਰੀਕਾ ਵੀ ਪਿੱਛੇ ਦੱਸ ਆਏ ਹਾਂ। ਸਾਡਾ ਇਹ ਮੋਰਚਾ ਤਾਂ ਪਹਿਲਾਂ ਹੀ ਸਰ ਹੋ ਗਿਆ ਸੀ ਤੇ ਜੇਲ੍ਹ ਵਾਲਿਆਂ ਨੇ ਸਾਡੇ ਬਲਾਕ ਵਿਚ ਤਾਂ ਪਰਦੇਦਾਰ ਟੱਟੀਆਂ ਬਣਵਾ ਹੀ ਦਿੱਤੀਆਂ ਸਨ। ਸਹਿਜੇ ਸਹਿਜੇ ਇਸ ਤਜਵੀਜ਼ ਨੂੰ ਸਾਰੀ ਜੇਲ੍ਹ ਵਿਚ ਹੀ ਜਾਰੀ ਕਰ ਦਿੱਤਾ ਅਤੇ ਆਈ ਜੀ ਦੇ ਆਉਣ ਪਰ ਖਾਸ ਇਸ ਗੱਲ ਤੇ ਪੰਡਿਤ ਜਗਤ ਰਾਮ ਤੇ ਸਾਥੀਆਂ ਨੇ ਜ਼ੋਰ ਦਿੱਤਾ ਕਿ ਸਾਰੇ ਮਦਰਾਸ ਹਾਤੇ ਦੇ ਜੇਲ੍ਹਾਂ ਅੰਦਰ ਇਹੋ ਸਿਸਟਮ ਜਾਰੀ ਹੋ ਜਾਵੇ ਤੇ ਉਸਨੇ ਮੰਨ ਲਿਆ। ਮਦਰਾਸ ਜੇਲਾਂ ਵਿਚ ਦਾਲ ਭਾਜੀ ਇਕੱਠੀ ਰਲਵੀਂ ਪਕਾ ਕੇ ਦਿੱਤੀ ਜਾਂਦੀ ਸੀ। ਸਾਡੇ ਵਾਂਗੂ ਇਕ ਵਕਤ ਦਾਲ ਤੇ ਦੂਜੇ ਵੇਲੇ ਭਾਜੀ ਨਹੀਂ ਚਾੜਦੇ, ਦੋਵੇਂ ਵਕਤ ਦਾਲ ਭਾਜੀ ਦਾ ਗੁਤਾਵਾ ਕਰ ਦਿੰਦੇ ਹਨ ਤੇ ਵਿਚ ਇਮਲੀ ਜ਼ਰੂਰ ਵਰਤੀ ਜਾਂਦੀ ਹੈ। ਸਾਨੂੰ ਵੀ ਇਮਲੀ ਦੇਣ ਲੱਗੇ, ਅਸੀਂ ਉਹ ਵਾਪਸ ਕਰ ਦਿੱਤੀ ਅਤੇ ਆਖਿਆ ਕਿ ਅਸੀਂ ਇਸ ਦੇ ਚਾਹਕ ਨਹੀਂ, ਤਾਂ ਜੇਲ੍ਹ ਅਫਸਰਾਂ ਨੇ ਇਸ ਦੇ ਥਾਂ ਸਾਨੂੰ ਨਿੰਬੂ ਅਚਾਰ ਪਾਉਣ ਵਾਸਤੇ ਬਾਹਰੋਂ ਮੰਗਵਾ ਦਿੱਤੇ। ਅੰਬਾਂ ਦੀ ਰੁੱਤ ਆਈ ਤਾਂ ਜੇਲ੍ਹ ਕਾਨੂੰਨ ਅਨੁਸਾਰ ਸੁਪਰਡੈਂਟ ਨੂੰ ਅਖਤਿਆਰ ਸੀ ਕਿ ਜੇਲ੍ਹ ਬਾਗ ਦੇ ਅੰਬਾਂ ਨੂੰ ਦਾਲ ਵਿਚ ਪਾ ਕੇ ਭਾਜੀ ਦੇ ਥਾਂ ਪਕਵਾ ਕੇ ਕੈਦੀਆਂ ਨੂੰ ਦੇ ਸਕਦਾ ਹੈ, ਪਰ ਅਸੀਂ ਉਹ ਵੀ ਨਾ ਮਨਜੂਰ ਕੀਤਾ ਤਾਂ ਜੇਲ੍ਹ ਅਫਸਰਾਂ ਨੇ ਸਾਡੇ ਵਾਸਤੇ ਹਫ਼ਤੇ ਵਿਚ 3 ਵਾਰ ਇਕ ਇਕ ਅੰਬ ਪ੍ਰਤੀ ਜੀ ਬੰਬਈ ਦੇ ਅੰਬ ਮੰਗਵਾ ਕੇ ਦੇਣ ਦੀ ਮਨਜ਼ੂਰੀ ਦੇ ਦਿੱਤੀ, ਜੋ ਕਿ ਇਕ ਇਕ ਸੇਰ ਪੱਕੇ ਦਾ ਹੁੰਦਾ ਸੀ। ਬੜੇ ਮਿੱਠ ਰਸ ਭਰੇ ਅੰਬ ਹੁੰਦੇ ਸਨ। ਅਸੀਂ ਇਨ੍ਹਾਂ ਦੀਆਂ ਗੁਠਲੀਆਂ ਆਪੋ ਆਪਣੀਆਂ ਕੋਠੀਆਂ ਦੇ ਅੱਗੇ ਬੀਜ ਦਿੱਤੀਆਂ ਤੇ ਪਾਣੀ ਪਾਉਂਦੇ ਰਹੇ। ਉਹ ਥੋੜੇ ਦਿਨਾਂ ਵਿਚ ਹੀ ਤਕੜੇ ਅੰਬ ਦੇ ਬ੍ਰਸ਼ ਬਣ ਗਏ। ਅੰਬਾਂ ਦੇ ਦਰਖਤ ਹੁਣ ਤਾਈ ਉਸ ਜੇਲ੍ਹ ਵਿਚ ਸਾਡੀ ਯਾਦਗਾਰ ਖੜੀ ਹੈ ਤੇ ਫਲ ਦਿੰਦੇ ਹਨ। ਪਪੀਤਾ ਫਲ ਵੀ ਉਥੇ ਬਹੁਤ ਪਹੁੰਚਿਆ। ਗੱਲ ਕੀ ਸਾਡਾ ਰਾਜਮੰਦਰੀ ਜੇਲ੍ਹ ਅੰਦਰ ਰਾਜ ਸਰਾਜ ਹੀ ਬਣਿਆ ਰਿਹਾ। ਸਾਰੀ ਜੇਲ੍ਹ ਦੇ ਅਫਸਰ ਸਾਥੋਂ ਖੁਸ਼ ਰਹੇ ਤੇ ਉਨ੍ਹਾਂ ਵੀ ਸਾਨੂੰ ਸੁਖੀ ਹੀ ਰੱਖਿਆ। ਕੋਈ ਗੜਬੜ ਨਹੀਂ ਕੀਤੀ, ਨਾ ਹੀ ਉਨ੍ਹਾਂ ਕੋਈ ਗੜਬੜ ਕਰਨ ਦਾ ਸਾਨੂੰ ਮੌਕਾ ਦਿੱਤਾ। ਸਲੂਕ ਜੋ ਅੱਛਾ ਰੱਖਦੇ ਸਨ। ਬਸ ਉਥੇ ਹੀ ਇਕ ਔਖਿਆਈ ਸੀ, ਉਥੇ ਗਰਮੀ ਬਹੁਤ ਸੀ, ਰਾਤਾਂ ਨੂੰ ਕੋਠੀਆਂ ਵਿਚ ਤੜੇ ਰਹਿਣਾ ਪੈਂਦਾ ਸੀ। ਦਸੰਬਰ ਜਨਵਰੀ ਦੇ ਮਹੀਨੇ ਵੀ ਮਸਾਂ ਇਕ ਕੰਬਲ ਦਾ ਪਾਲਾ ਹੁੰਦਾ ਸੀ, ਪਰ ਹਵਾ ਪਾਣੀ ਉਥੋਂ ਦਾ ਸਾਡੇ ਮਾਫ਼ਕ ਆ ਗਿਆ। ਦਾਸ ਦਾ ਵਜਨ ਤੋਲ 120 ਤੋਂ 160 ਪੌਂਡ ਇਕ ਸਾਲ ਅੰਦਰ ਹੀ ਹੋ ਗਿਆ ਤੇ ਸਰੀਰ ਵੀ ਰਿਸ਼ਟ ਪੁਸ਼ਟ ਹੋ ਗਿਆ। ਲੰਗਰ ਸਜਾਉਂਦੇ ਖਾਸੀ ਕਸਰਤ ਵੀ ਹੋ ਜਾਂਦੀ। ਦੂਰੋਂ ਸਰਬਲੋ ਦੇ ਡੋਲ ਪਾਣੀ ਦੇ ਭਰ ਭਰ ਆਪਣੇ ਲੰਗਰ ਵਿਚ ਢੋਣੇ ਪੈਂਦੇ ਸਨ। ਸਵੇਰ ਤੋਂ 12 ਵਜੇ ਤਾਈਂ ਲੰਗਰ ਸਜਾਉਣ ਦੀ ਘਾਲ ਹੀ ਘਾਲਦੇ ਰਹਿਣਾ, ਅਜੇ ਬਰਤਨਾਂ ਨੂੰ ਸੋਧਾ ਚਾੜਨ ਦੀ ਸੇਵਾ ਮੱਲੋ ਮੱਲੀ ਖੋ ਕੇ ਦੂਜੇ ਸੱਜਣਾਂ ਨੇ ਲੈ ਲੈਣੀ। ਡੋਲ ਦੇ ਕਿਨਾਰਿਆਂ ਨੂੰ ਤਾਂ ਖਾਪੜ ਖੇੜੀ ਨਿਹੰਗ ਗੰਡਾ ਸਿੰਘ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ। ਉਸ ਨੂੰ ਐਸੇ ਪ੍ਰੇਮ ਨਾਲ ਸੋਧਾ ਚਾੜਨਾ ਕਿ ਹਮੇਸ਼ਾ ਡੋਲ ਤੇ ਕੜਾਹੀਆਂ ਚਾਂਦੀ ਵਾਂਗੂ ਚਿਲਕਦੇ ਰਿਹਾ ਕਰਨ। ਬਾਕੀ ਬਾਂਸਣਾਂ ਦੀ ਮਾਂਜਣ ਸੇਵਾ ਸਾਰਿਆਂ ਰਲ ਮਿਲ ਕੇ ਕਰ ਲੈਣੀ। ਇਸ ਤਰ੍ਹਾਂ ਸੁਧਾਈ ਤੇ ਸ਼ੱਕ ਸ਼ਿਕਾਈ ਕਰਕੇ ਮਸਾਂ 1-2 ਵਜੇ ਤਾਈਂ ਵਿਹਲ ਹੁੰਦੀ। ਬਸ ਫਿਰ ਅਗਲੀ ਸਵੇਰ ਤਾਈਂ ਛੁੱਟੀ ਹੋ ਜਾਂਦੀ, ਕਿਉਂਕਿ ਅਸੀਂ ਲੰਗਰ 8 ਪਹਿਰਾਂ ਹੀ ਸਜਾਇਆ ਕਰਦੇ ਸੀ। ਆਥਣ ਨੂੰ ਵੀ ਪ੍ਰਸਾਦੇ ਦੁਪਹਿਰ ਵਾਲੇ ਮਿੱਠੇ ਕਰਕੇ ਛਕਣੇ, ਜੋ ਸੱਚਮੁੱਚ ਬੜੇ ਮਿੱਠੇ ਲੱਗਣੇ। ਇਸੇ ਕਰਕੇ ਖਾਲਸਾਈ ਬੋਲੇ ਅੰਦਰ ਬੇਹੇ ਪ੍ਰਸ਼ਾਦਿਆਂ ਦਾ ਨਾਂ ਮਿੱਠੇ ਪ੍ਰਸਾਦੇ ਪ੍ਰਸਿੱਧ ਹੈ। ਵਿਹਲੇ ਸਮੇਂ ਵਿਚ ਦਾਸ ਨੇ ਗੁਰਮਤ ਸਬੰਧੀ ਅਨੇਕ ਪ੍ਰਕਾਰੀ ਵਿਸ਼ਿਆਂ ਉਤੇ ਪੁਸਤਕਾਂ ਲਿਖਣੀਆਂ ਪੜ੍ਹਨੀਆਂ। ਦਾਸ ਨੂੰ ਇੱਥੇ ਲਿਖਣ ਪੜ੍ਹਨ ਦਾ ਪੂਰਾ ਸਮਾਨ ਸਰਕਾਰੀ ਤੌਰ ਤੇ ਮਿਲ ਗਿਆ ਹੋਇਆ ਸੀ। ਇੱਥੋਂ ਹੀ ਗਿਆਨੀ ਨਾਰ ਸਿੰਘ ਪ੍ਰਤੀ ਐਪਟਾਬਾਦ ਤੇ ਹੋਰ ਜੀਵਨ ਸਮਾਚਾਰ ਤੇ ਜੇਲ੍ਹਾਂ ਦੇ ਵਰਤਾਂਤ ਵੱਖੋ ਵੱਖ ਪੰਕਤੀਆਂ ਰਾਹੀਂ ਲਿਖ ਕੇ ਪਠਾਏ। ਗੁਰਮਤ ਵਿਵੇਕ ਦਾ ਖਰੜਾ ਇਸ ਜੇਲ੍ਹ ਵਿਚ ਹੀ ਤਿਆਰ ਕੀਤਾ। ਉਸ ਦਾ ਸ਼ੁੱਧ ਉਤਾਰਾ ਕਰਨ ਹੀ ਲੱਗੇ ਸਾਂ ਕਿ ਤਿੰਨ ਚਾਲਿਆਂ ਦੇ ਬਿਗਲ ਵੱਜ ਗਏ, ਅਚਣਚੇਤ ਹੀ ਤਿਆਰੇ ਹੋ ਗਏ। ਤਿਆਰੀਆਂ ਦੇ ਕੁਝ ਦਿਨ ਪਹਿਲਾਂ ਦਾਸ ਨੇ ਰਾਤਰੀ ਸਮੇਂ ਪੂਰਵ ਜਨਮ ਝਾਕੀ ਦਾ ਇਕ ਦ੍ਰਿਸ਼ਟਾਂਤ ਦੇਖਿਆ, ਜੋ ਮੇਰੇ ਹਿਰਦੇ ਤੇ ਉਕਰਿਆ ਗਿਆ। ਦਿਨ ਚੜਦੇ ਹੀ ਦਾਸ ਨੇ ਉਸ ਨੂੰ ਵੀਰ ਕਰਤਾਰ ਸਿੰਘ ਪ੍ਰਤੀ ਵਰਣਨ ਕੀਤਾ। ਉਸ ਵਿਚ ਕੁਝ ਭਵਿੱਖ ਨਜ਼ਾਰਾ ਵੀ ਹੋਣਹਾਰਾ ਸੀ। ਵੀਰ ਕਰਤਾਰ ਸਿੰਘ ਜੀ ਜੇ ਵਿਜ਼ਨ ਨਜ਼ਾਰਿਆਂ ਦੇ ਬੜੇ ਮੌਤਿਕ ਭਰੋਸਾ ਰੱਖਣ ਵਾਲੇ ਸਨ। ਉਨ੍ਹਾਂ ਦ੍ਰਿੜ ਗੱਠ ਬੰਨ ਲਈ ਕਿ ਇਹ ਵਰਤਾਰਾ ਪੱਕਾ ਪ੍ਰਤੀਤ ਵਰਤ ਕੇ ਹੀ ਰਹੇਗਾ। ਪੂਰਵ ਜਨਮ ਦੀ ਝਾਕੀ ਦਾ ਉਕਤ ਸੀਨ ਸੰਖੇਪ ਮਾਤਰ ਇਸ ਵਿਧ ਹੈ। ਦਾਸ ਇਕ ਰਾਜਘਰਾਣੇ ਅੰਦਰ ਰਾਜਕੁਮਾਰ ਹੈ, ਅਜੇ ਬਾਲ ਬਰੇਸੀ ਹੈ, ਕੋਈ ਪਹਾੜੀ ਇਲਾਕਾ ਪਾਸਦਾ ਹੈ। ਹੋਲੀਆਂ ਖੇਡਣ ਵਾਲੀ ਬਹਾਰੀ ਮੌਸਮ ਹੈ, ਪਹਾੜੀ ਧਰਤੀ ਬੜੀ ਚਰਜ ਹੈ ਤੇ ਕਾਂਤ ਕੰਦਰੀ ਗੁਫਾਵਾਂ ਅੰਦਰ ਕਿਤੇ ਕਿਤੇ ਤਪੱਸੀ ਸਾਧੂ ਰਿਖੀਸ਼ਰ ਵੀ ਰਹਿੰਦੇ ਸਨ। ਦਾਸ ਆਪਣੇ ਜਮਾਂਦਰੂ ਸਾਧ ਸੇਵਾ ਚੇਟਕੀ ਸੁਭਾਅ ਦੇ ਅਨੁਸਾਰ ਨਿਤਾ ਪ੍ਰਤੀ ਉਕਤ ਪਹਾੜੀ ਕੰਦਰਾਵਾਂ ਵਿਖੇ ਫਲ ਫਲੋਹਾਰ ਸਮੁੰਦਰ ਦੇ ਮੱਟ ਕੇ ਸਿਪਾਹੀਆਂ ਸੇਵਾਦਾਰਾਂ ਦੇ ਸਿਰਾਂ ਤੇ ਚੁਕਾ ਕੇ ਲਿਜਾਇਆ ਕਰਦਾ ਸੀ ਤੇ ਆਪਣੇ ਹੱਥੀ ਭਾਂਤ ਭਾਂਤੀ ਗੁਫਾ ਨਿਵਾਸੀ ਤਪੱਸੀਆਂ ਪ੍ਰਤੀ ਉਨ੍ਹਾਂ ਦੀ ਜਥਾ ਰੁਚੀ ਛਾਂਦੇ ਵਰਤਾਇਆ ਕਰਦਾ ਸੀ। ਇਕ ਦਿਨ ਦੇਵ ਨੇ ਤੇ ਐਸੀ ਹੋਈ ਕਿ ਦਾਸ ਆਪਣੇ ਬਾਕੀ ਸਾਥੀਆਂ ਸੰਗ ਹੋਲੀ ਖੇਡ ਦਾ ਪਚਕਾਰੀ ਹੱਥ ਵਿਚ ਫੜੀ ਦੁਰਾਡੀਆਂ ਪਹਾੜੀਆਂ ਘਾਟੀਆਂ ਅੰਦਰ ਵਿਚਰਦਾ ਹੋਇਆ ਲੰਘ ਗਿਆ। ਦੁੱਧ ਫਲੋਹਾਰ ਬਰਦਾਰੀ ਭਿਰਤ ਜਨਵੀ ਸੰਗ ਸਾਥੀ ਸਨ। ਵਿਚਰਦੇ ਵਿਚਰਦੇ ਇਕ ਕੰਦਰਾ ਵਿਖੇ ਇਕ ਕਰੰਗ ਮੂਰਤੀ ਤਪੱਸੀ ਦਾ ਬੁੱਤ ਜਾ ਨਜ਼ਰੀ ਪਿਆ, ਜੋ ਨਿਰਾ ਕਰੰਗਾ ਹੀ ਕਰੰਗਾ ਹੱਡੀਆਂ ਦਾ ਢਾਂਚਾ ਰਹਿ ਗਿਆ ਹੋਇਆ ਸੀ, ਸੁਕੜਿਆ ਹੋਇਆ ਸਮਾਜ ਸਕੁੰਜੜ ਹੀ ਸੀ। ਸਾਹ ਸਾਹ ਉਸਦੇ ਅੰਦਰ ਕੋਈ ਆਉਂਦਾ ਜਾਂਦਾ ਨਹੀਂ ਸੀ ਜਾਪਦਾ, ਮ੍ਰਿਤਕ ਮੜਾ ਸਰੀਰ ਹੀ ਮੂਰਤੀਮਾਨ ਸੀ। ਦਾਸ ਉਹਨੂੰ ਦੇਖ ਕੇ ਸਹਿਮਿਆ, ਬੜਾ ਤਰਾਸਮਾਨ ਹੋਇਆ, ਤਰਸ ਆਇਆ ਤੇ ਕਰਨਾ ਰਸ ਛਾ ਗਿਆ। ਮਨ ਵਿਚ ਬੜੀ ਹੀ ਲਾਲਸਾ ਇਹ ਉਪਜੀ ਕਿ ਕਿਵੇਂ ਵੀ ਇਹ ਜਿਉਂਦਾ ਹੋ ਜਾਵੇ। ਖਾਦ ਖੁਰਾਕ ਖੁਣੋਂ ਵਿਚਾਰਾ ਖੁਰ ਖੱਪ ਗਿਆ। ਇੱਥੇ ਤਾਈ ਕਦੇ ਪਹੁੰਚ ਕਿਸੇ ਆਦਮਜਾਦ ਦੀ ਹੋਈ ਹੀ ਨਹੀਂ, ਤਾਂ ਕਿਵੇਂ ਇਸ ਨੂੰ ਪੋਸਣ ਪੇਖਣ ਦਾ ਸਰੰਜਾਮ ਬਣਦਾ। ਪਰ ਫਿਰ ਨਿਰੋਲ ਨਿਰਾਸਤਾ ਪਛਾਤ ਇਕ ਆਸਾ ਭਰਿਆ ਰੁਮਕਾਇਆ, ਜਿਸ ਨੇ ਫੁਰਨਾ ਰੁਮਕਾਇਆ ਕਿ ਅੱਜ ਜੋ ਇਧਰ ਤੇਰਾ ਫੇਰਾ ਪਵਾਇਆ ਹੈ, ਇਹ ਇਸ ਨੂੰ ਸੁਰਜੀਤ ਕਰਨ ਹਿੱਤ ਪਵਾਇਆ ਹੈ। ਅਜੇ ਇਸ ਵਿਚ ਜਿੰਦ ਜਾਨ ਦਾ ਰੁਮਕਾ ਬਾਕੀ ਹੈ, ਆਸ ਵੱਜ ਗਈ ਕਿ ਇਸ ਦੇ ਅੰਦਰ ਕਿਵੇਂ ਦੁੱਧ ਦਾ ਆਹਾਰ ਪਾਇਆ ਜਾਵੇ, ਤਾਂ ਇਹ ਜ਼ਰੂਰ ਨੌਂਬਰ ਨਾ ਹੋ ਜਾਵੇ। ਇਸ ਫੁਰਨੇ ਦਾ ਫੁਰਨਾ ਸੀ ਕਿ ਇਕਦਮ ਦੁੱਧ ਦੀ ਪਚਕਾਰੀ ਭਰ ਕੇ ਦਾਸ ਨੇ ਉਸ ਦੇ ਮੂੰਹ ਵਿਚ ਮਾਰਨੀ ਚਾਹੀ ਤਾਂ ਮੂੰਹ ਅੱਗੇ ਦੰਦੀਜਿਆ ਹੋਇਆ। ਅਜਿਹੀ ਦੰਦਣ ਪਈ ਹੋਈ ਸੀ ਕਿ ਦੁੱਧ ਅੰਦਰ ਜਾਣ ਦਾ ਕੋਈ ਰਾਹ ਨਾ ਦਿਸੇ। ਦਾਸ ਨੇ ਨਾਲ ਹੀ ਸਿਪਾਹੀਆਂ ਵੱਲ ਇਸ਼ਾਰਾ ਕੀਤਾ ਕਿ ਕਿਵੇਂ ਦੰਦਣ ਖੋਲੋ। ਉਸ ਦਾ ਸਰੀਰ ਪੱਥਰ ਵਾਂਗੂ ਪਥਰਾਇਆ ਅਤੇ ਲੋਹੇ ਵਾਂਗੂ ਆਕੜਿਆ ਪਿਆ ਸੀ। ਦੰਦਲੱਪਣ ਨੂੰ ਆਖਣਾ ਸੀ ਕਿ ਸਿਪਾਹੀਆਂ ਪੱਥਰ ਮਾਰ ਕੇ ਉਸਦੇ ਸਾਹਮਣੇ ਦੇ ਦੰਦ ਤੋੜ ਦਿੱਤੇ ਤੇ ਦਾਸ ਨੇ ਦੁੱਧ ਭਰੀ ਪਿਚਕਾਰੀ ਉਸਦੇ ਅੰਦਰ ਘੱਤ ਮਾਰੀ। ਦੁੱਧ ਪੀੜ ਤੇ ਦੰਦ ਪੀੜ ਹੋਣ ਕਰਕੇ ਉਸਦੇ ਦਿਮਾਗ ਵਿਚ ਚੜੇ ਹੋਏ ਸਵਾਸ ਪ੍ਰਾਣ ਹੇਠਾਂ ਉਤਰੇ ਤੇ ਸੁਰਤ ਖੁੱਲਣ ਸਾਰ ਉਸਨੇ ਸਰਾਫ ਦੇਣੇ ਸ਼ੁਰੂ ਕਰ ਦਿੱਤੇ। ਮੈਂ ਤੇਰੇ ਬਾਪ ਦਾ ਰਾਜ ਭਾਗ ਲੈਣ ਵਾਸਤੇ ਇਕ ਹੋਰ ਤਪੱਸਿਆ ਕੀਤੀ। ਜਾ, ਤੈਂ ਮੇਰੀ ਤਪੱਸਿਆ ਵਿਚ ਭੰਗ ਪਾਇਆ ਹੈ। ਜੇ ਮੇਰੀ ਮਨੋਕਾਮਨਾ ਪੂਰੀ ਨਹੀਂ ਹੋਈ ਤਾਂ ਤੇਰਾ ਰਾਜ ਭਾਗ ਵਿਰਸਾ ਵੀ ਨਸ਼ਟ ਹੋ ਜਾਏਗਾ
ਅਤੇ ਮੈਂ ਤੇਰਾ ਬਦਲਾ ਅਗਲੇ ਜਨਮ ਵਿਚ ਲਵਾਂਗਾ। ਇਸ ਪ੍ਰਕਾਰ ਦੇ ਕੋਪ ਭਰੇ ਇਕ ਵਚਨ ਉਚਾਰ ਕੇ ਉਸਨੇ ਮੇਰੀ ਓਰ ਰੋਹ ਵਿਚ ਆ ਕੇ ਤਰਸ਼ੂਲ ਚਲਾਈ, ਜੋ ਖ਼ਬਰ ਨਹੀਂ ਉਸ ਪਾਸ ਉਥੋਂ ਕਿਥੋਂ ਆ ਗਈ। ਮੇਰੀ ਤਾਂ ਸੁੱਤੇ ਸਦੀ ਰੱਖਿਆ ਹੋਗੀ, ਪਰ ਨਿਸ਼ਾਨਾ ਉਸਦਾ ਮੇਰੀ ਓਰ ਸੀ। ਮੇਰੇ ਤਰਸ਼ੂਲ ਨਾ ਲੱਗਾ, ਇਕ ਸਿਪਾਹੀ ਦੀ ਲੱਤ ਤੇ ਜਾ ਲੱਗਾ ਤੇ ਪੱਟ ਕੋਲੋਂ ਲੱਤ ਲਾ ਕੇ ਸੁੱਟ ਦਿੱਤੀ। ਤਿਸ ਪਰ ਇਹ ਸੀਨ ਤਾਂ ਅਲੋਪ ਹੋ ਗਿਆ, ਪਰ ਇਸ ਡਰਾਪ ਸੀਨ ਦੇ ਹੁੰਦਿਆਂ ਦੂਜੀ ਝਾਕੀ ਦਾ ਪਰਦਾ ਚੁੱਕਿਆ ਗਿਆ, ਜੋ ਇਸੇ ਜਨਮ ਦਾ ਵਰਤਨ ਹਰ ਝਾਕਾ ਪ੍ਰਤੀਤ ਹੁੰਦਾ ਸੀ। ਉਹ ਤਪੱਸੀ ਲੱਤੋਂ ਲੰਗੜਾ ਹੋਇਆ ਪਰ ਬੜੀ ਰਿਸ਼ਟ ਪੁਸ਼ਟ ਹੈਂਕੜ ਵਿਚ ਹੈਂਕੜਿਆ ਹੋਇਆ ਆਪਣੇ ਲੋ ਲਸ਼ਕਰ ਨੂੰ ਲਈ ਮੇਰੇ ਸਾਹਮਣੇ ਆਣ ਖਲੋਤਾ। ਮੈਂ ਉਸ ਨੂੰ ਆਖਿਆ ਕਿ ਬਸ, ਤੇਰੀ ਤਪੱਸਿਆ ਦਾ ਫਲ ਤੈਨੂੰ ਇਹੋ ਹੈਂਕੜਬਾਜ਼ੀ ਹੀ ਮਿਲੀ? ਇਹ ਲੱਤ ਕਿਸ ਤੋਂ ਕਟਵਾਈ ਹੈ? ਤਾਂ ਉਸ ਆਖਿਆ, ਜਿਸ ਦੀ ਮੈਂ ਕੱਟੀ ਸੀ ਉਸਨੇ ਹੁਣ ਮੇਰੀ ਕੱਟ ਦਿੱਤੀ। ਫਰਕ ਸਿਰਫ ਇਤਨਾ ਹੈ ਕਿ ਮੈਂ ਉਸਦੀ ਤਰਸ਼ੂਲ ਨਾ ਕੱਟੀ ਸੀ, ਉਸਨੇ ਗੋਲੀ ਮਾਰ ਕਿਆਰੀ ਕਰ ਦਿੱਤੀ ਅਤੇ ਮੈਨੂੰ ਖੁਦ ਕਟਾਉਣੀ ਪਈ। ਇਹ ਤਾਂ ਅਦਲੇ ਦਾ ਬਦਲਾ ਹੈ, ਹੁਣ ਤੂੰ ਵੀ ਤਿਆਰ ਹੋ ਜਾ। ਇੱਥੋਂ ਵੀ ਮੈਂ ਹੁਣ ਆਪਣਾ ਪੂਰਵ ਕ੍ਰਮੀ ਬਦਲਾ ਲੈਣਾ ਹੈ। ਮੈਂ ਆਖਿਆ, ਅੱਛਾ ਭਾਈ, ਤੂੰ ਆਪਣਾ ਰਣਤੀ ਲਾ ਲੈ। ਇਹ ਸੁਣ ਕੇ ਉਸਨੇ ਮੈਨੂੰ ਜਕੜ ਜਕੜਵਾ ਲਿਆ ਤੇ ਮੇਰੇ ਮੂੰਹ ਵਿਚ ਮੱਲੋ ਜ਼ੋਰੀ ਕੋਈ ਲੰਮਾ ਲੰਮਾ ਸੰਦ ਪਾ ਕੇ ਅਜੇ ਤੱਕ ਮੇਰੇ ਹਲਕ ਤਾਂ ਹੀ ਉਤਾਰਿਆ ਸੀ ਕਿ ਮੇਰੀ ਜਾਗ ਖੁੱਲ ਗਈ। ਸੀਨ ਸਮਾਧੀ ਤੋਂ ਸਾਵਧਾਨਤਾ ਹੋਈ ਤਾਂ ਦਾਸ ਨੂੰ ਪ੍ਰਤੀਤ ਹੋਵੇ ਕਿ ਮਨੋ ਇਹ ਵਰਤਾਰਾ ਪ੍ਰਤੱਖ ਵਰਤੇਗਾ। ਵੀਰ ਕਰਤਾਰ ਸਿੰਘ ਨੂੰ ਜਦੋਂ ਇਹ ਵਿਥਿਆ ਸੁਣਾਈ ਤਾਂ ਉਸਨੇ ਕਹਿ ਸੁਣਾਇਆ ਕਿ ਤਿਆਰ ਰਹੋ, ਝਬਦੇ ਹੀ ਸੰਗ ਵਰਤੇਗਾ। ਦਾਸ ਨੇ ਆਖਿਆ, ਅੱਛਾ, ਜੋ ਕਰੇ ਕਰਤਾਰ, ਭਾਣਾ ਮਿੱਠਾ ਕਰ ਮਨਾਏ ਸਤਿਗੁਰੂ। ਵੀਰ ਕਰਤਾਰ ਸਿੰਘ ਜੀ ਨੂੰ ਰਾਜਮੰਦਰੀ ਜੇਲ੍ਹ ਤੋਂ ਚਾਲੇ ਪਾਉਣ ਸਬੰਧੀ ਦਿਨ ਤਿਥ ਘੜੀ ਦਾ ਪਹਿਲਾਂ ਚਮਤਕਾਰ ਹੋ ਚੁੱਕਾ ਸੀ। ਇਹ ਵੀ ਉਸ ਸ਼ਰਧਾ ਤੰਬੀਰ ਦੇ ਹਿਰਦੇ ਅੰਦਰ ਪ੍ਰਤੀਬਿੰਬ ਪੈ ਚੁੱਕਾ ਸੀ ਕਿ ਅਸੀਂ ਦੋਹਾਂ ਨੇ ਅਜੇ ਢੇਰ ਤੇ ਤਾਈ ਇੱਕੇ ਜੇਲ੍ਹ ਅੰਦਰ ਇਕੱਠੇ ਰਹਿਣਾ ਹੈ ਤੇ ਚਾਲੇ ਵੀ ਇਕੱਠਿਆਂ ਦੇ ਪੈਣੇ ਹਨ। ਉਹ ਗੱਲ ਹੋਈ ਕਿ ਦੂਜੇ ਦਿਨ ਅਜੇ ਲੰਗਰ ਤਿਆਰ ਹੀ ਕੀਤਾ ਸੀ ਕਿ ਆ ਹਾਕ ਪਈ ਕਿ ਚਾਲੇ ਪਾਉਣ ਲਈ ਤੁਰਤ ਫੁਰਤ ਤਿਆਰ ਹੋ ਜਾਓ। ਚਾਲੇ ਵਾਲਿਆਂ ਦੀ ਲਿਸਟ ਵਿਚ ਸਾਡੇ ਦੋਹਾਂ ਦੇ ਨਾਮ ਪੁਕਾਰੇ ਗਏ। ਅਸੀਂ ਚਾਰੇ ਜਣੇ ਦਾਸ, ਵੀਰ ਕਰਤਾਰ ਸਿੰਘ, ਪ੍ਰਿਥੀ ਸਿੰਘ ਤੇ ਪੰਡਿਤ ਜਗਤ ਰਾਮ ਪ੍ਰਸ਼ਾਦੇ ਛੱਕ ਕੇ ਸੁਪਰਡੈਂਟ ਦੇ ਦਫ਼ਤਰ ਜਾ ਖੜੋਤੇ। ਸਾਨੂੰ ਸੁਣਾਇਆ ਗਿਆ ਕਿ ਆਪੋ ਆਪਣੇ ਬਿਸਤਰੇ ਬੋਰੀਏ ਬੰਨ ਕੇ ਤਿਆਰ ਹੋ ਜਾਓ। ਤੁਹਾਡੇ ਵਿਚੋਂ ਪਹਿਲੇ ਤਿੰਨ ਜਾਣੇ ਤਾਂ ਨਾਗਪੁਰ ਸੈਂਟਰਲ ਜੇਲ੍ਹ ਜਾਣਗੇ ਤੇ ਚੌਥੇ ਦਾ ਚਲਾਣ ਜਬਲਪੁਰ ਜੇਲ੍ਹ ਨੂੰ ਜਾਵੇਗਾ। 1922 ਈਸਵੀ ਸੰਮਤ ਦੇ ਨਵੰਬਰ ਮਹੀਨੇ ਦੇ ਆਖਰੀ ਦਿਨ ਸਨ। ਤਰੀਕ ਪੱਕੀ ਤਾਂ ਮੇਰੇ ਯਾਦ ਨਹੀਂ। ਬੜੇ ਸਨਮਾਨ ਪੂਰਵਕ ਜੇਲ੍ਹ ਵਾਲਿਆਂ, ਖਾਸ ਕਰ ਮਿਸਟਰ ਬਰਾਊਨ ਜੇਲਰ ਤੇ ਮਿਸਟਰ ਡੇਵਿਸ ਸੁਪਰਡੈਂਟ ਨੇ ਆਪਣੀ ਖੁਸ਼ਨੂਦ ਮਜ਼ਾਦੀ ਵਜੋਂ ਦਾਸ ਨੂੰ ਬਸੰਤੀ ਦਸਤਾਰੇ ਦਾ ਸਰੂਪੋ ਦਿੱਤਾ ਤੇ ਸਭਨਾਂ ਲਈ ਨਵੇਂ ਪੁਸ਼ਾਕੇ ਸਾਦੇ ਲੱਥੇ ਦੇ ਬਣਵਾ ਕੇ ਦਿੱਤੇ ਤੇ ਮਿਸਟਰ ਡੇਵਿਸ ਸੁਪਰਡੈਂਟ ਨੇ ਦਾਸ ਦੇ ਹਿਸਟਰੀ ਟਿਕਟ ਉੱਤੇ ਸੁੰਦਰ ਸਫਾਰਸ਼ੀ ਰਿਮਾਰਕਸ ਵੀ ਲਿਖੇ ਕਿ ਇਸ ਨੂੰ ਇਕ ਸਿੱਖ ਸਾਧੂ ਦੀ ਹੈਸੀਅਤ ਵਿਚ ਆਪਣਾ ਭੋਜਨ ਆਪਣੇ ਹੱਥੀ ਤਿਆਰ ਕਰਨ ਦਾ ਖਾਸ ਹੱਕ ਦਿੱਤਾ ਹੋਇਆ ਹੈ ਤੇ ਪਹਿਲੇ ਜੇਲ੍ਹ ਵਿਚ ਵੀ ਦਿੱਤਾ ਜਾਂਦਾ ਰਿਹਾ ਹੈ ਤੇ ਅੱਗੇ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ। ਇਸ ਦਾ ਵਰਤਾਓ ਸਾਡੇ ਨਾਲ ਬੜਾ ਹੀ ਸ਼ਰੀਫਾਨਾ ਰਿਹਾ ਹੈ। ਆਦਿ ਚਿੱਠੀ ਨੰਬਰ 9 ਰਾਜਮੰਦਰੀ, ਮਿਤੀ 11 ਜੁਲਾਈ 1922। ਇਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਸ਼੍ਰੀਮਾਨ ਭਾਈ ਨਾਰ ਸਿੰਘ ਜੀ, ਆਪ ਦਾ ਪ੍ਰੇਮ ਪੱਤਰ ਤਾਂ ਦਾਸ ਨੂੰ ਕਈ ਦਿਨਾਂ ਦਾ ਪੁੱਜ ਚੁੱਕਾ ਹੈ, ਪਰੰਤੂ ਦਾਸ ਆਪ ਨੂੰ ਛੇਤੀ ਉੱਤਰ ਨਹੀਂ ਦੇ ਸਕਿਆ। ਇਸ ਵਿਚ ਕੋਈ ਸੰਦੇਹ ਨਹੀਂ ਕਿ ਆਪ ਆਪਣੇ ਪ੍ਰੇਮ ਵਿਚ ਦਾਸ ਨੂੰ ਆਪਣਾ ਨਿੱਜੀ ਸਮਾਚਾਰ ਆਪ ਪ੍ਰਤੀ ਲਿਖ ਭੇਜਣ ਨੂੰ ਵਾਹੋਦਾ ਹੀ ਲਿਖੀ ਜਾਂਦੇ ਹੋ, ਪਰ ਮੈਂ ਕੀ ਕਰਾਂ, ਮੈਨੂੰ ਅੰਦਰੋਂ ਪ੍ਰੇਰਣਾ ਨਹੀਂ ਹੁੰਦੀ ਅਤੇ ਉਛਾਲਾ ਨਹੀਂ ਉੱਠਦਾ। ਆਪ ਦੀ ਨਿਰਾਸ਼ਤਾ ਵੱਲ ਜਦ ਚਿਤਵਦਾ ਹਾਂ ਤਾਂ ਆਪਣੇ ਆਪ ਨੂੰ ਬੜਾ ਅਪਰਾਧੀ ਸਮਝਦਾ ਹਾਂ, ਪਰ ਮੈਨੂੰ ਸੌ ਪਤਾ ਨਹੀਂ ਲੱਗਦਾ ਕਿ ਕੀ ਕੁਛ ਲਿਖਾਂ ਤੇ ਕਿੱਥੋਂ ਲੜੀ ਫੜਾਂ। ਆਪ ਬੀਤੀ ਨੂੰ ਜੇ ਲਿਖਣ ਲੱਗਾਂ ਤਾਂ ਖ਼ਬਰ ਨਹੀਂ ਕਿਤਨੇ ਕੁ ਪੁਸਤਕ ਲਿਖ ਮਾਰਾਂ, ਪਰ ਮੈਂ ਕੀ ਕਰਾਂ, ਮੈਨੂੰ ਉਠਾਉ ਨਹੀਂ ਉੱਠਦਾ। ਅਤੇ ਤੁਸੀਂ ਆਪਣੀ ਝੀਣੀ ਬਾਣ ਨਹੀਂ ਛੱਡਦੇ ਤੇ ਛੇਤੀ ਛੇਤੀ ਕਰੀ ਜਾਂਦੇ ਹੋ, ਜਿਉਂ ਜਿਉਂ ਕਾਲੇ ਪੈਂਦੇ ਹੋ ਤਿਉਂ ਤਿਉਂ ਢਿੱਲ ਪੈਂਦੀ ਜਾਂਦੀ ਹੈ। ਇਧਰ ਅਤਿ ਤੀਬਰ ਪ੍ਰੇਰਣਾ ਇਹ ਹੋਈ ਹੈ ਕਿ ਗੁਰਮਤ ਵਿਵੇਕ ਨਾਮੇ ਪੁਸਤਕ ਦਾ ਖਰੜਾ ਲਿਖ ਕੇ ਛੇਤੀ ਤਿਆਰ ਕਰ ਦੇਵਾਂ। ਸੋ ਮੈਂ ਹੁਣ ਇਸ ਖਰੜੇ ਦੇ ਲਿਖਣ ਵਿਚ ਲੱਗਾ ਹੋਇਆ ਹਾਂ। 70 ਪੰਨੇ ਤਿਆਰ ਹੋ ਚੁੱਕੇ ਹਨ। ਆਸ਼ਾ ਹੈ ਕਿ ਘੱਟ ਤੋਂ ਘੱਟ 500 ਪੰਨੇ ਦਾ ਖਰੜਾ ਜ਼ਰੂਰ ਤਿਆਰ ਹੋ ਜਾਊ। ਹੁਣ ਮੈਨੂੰ ਇਧਰੋਂ ਉਖੜ ਕੇ ਹੋਰ ਕਿਤੇ ਵੱਲ ਲੱਗਣ ਦੀ ਲਗਨ ਹੀ ਨਹੀਂ ਉਪਜਦੀ। ਆਸ਼ਾ ਹੈ ਕਿ ਆਪ ਦਾਸ ਨੂੰ ਖਿਮਾ ਕਰੋਗੇ ਕਿ ਦਾਸ ਆਪ ਨੂੰ ਨਿਰਾਸ਼ ਕਰ ਰਿਹਾ ਹੈ, ਪਰ ਮੈਨੂੰ ਆਪ ਦੀ ਇਸ ਬੇਰਹਿਮੀ ਉੱਤੇ ਬੜਾ ਸ਼ੋਕ ਤੇ ਅਫਸੋਸ ਹੈ।
आप बहुत सारा भार ना पाओ। संखेप मात्र नखेड़मा समाचार उमंग ते तरंग उठन पर लिख सकदा हां, पर मैनू दसो भी हुण केड़ा होर जरूरी वृतांत रहिंदा है जो आप जी पास नहीं पुज्जा। मैं तां अपने जाने आप दा लोड़िया वृतांत लिख के भेज चुका हां, पर अजे आप होर कही जांदे हो। आप दसो तां सही केड़ा केड़ा वृतांत आप पास पुज्जा है ते केड़ा केड़ा बाकी है, फिर जे उमा उत्साह उठिया तां आप दे हुकम दी तमील होवेगी, नहीं तां मैनू माफ करना जी। हुण मैं आग्या मंगदा हां ते आप नूं फतेह बुलांदा हां। मेरे अंदर हुण करक जही कलेजे विच पैंदी है ते मैनू बहबल करी जांदी है। अच्छा जी, हुण खुशियां, सत श्री अकाल। रणधीर सिंह, राजमंदरी जेल विच नित दा प्रोग्राम। एक ओंकार वाहिगुरू जी की फतेह। मेरे परम प्यारे वीर श्रीमान भाई नार सिंह जी 11 बजे ताई लंगर की सेवा विच रहीदा है, फिर गफे ला के 2 बजे ताई कुछ आराम करीदा है। 12 तक गफे छकण छकाउण विच ही बज जांदे हन। 2 घंटे आराम करके मैदान जाके इशनान सोध के 3 बजे तो 5 बजे ताई समा लिखण दा मिलदा है। सारे दिन विच 2 घंटे मिलदे हन। 5 तो 6 बजे ताई टहलना भी होया, 6:15 बजदे नाल बंद होईदा है। 8 बजे ताई रहरा साहब ते होर बाणी नाम दे प्रेम नेम तो फारग होईदा है। 8 तो 10 बजे ताई फिर लिखाई दा समा मिलदा है। भावें 9:30 बजे ही लैंप बत्ती बुझा देनी जरूरी है, पर तू कुड़ी सके कई बार 11 बजे ताई लिखी जाईदा है। 2 बजे उठ के फिर सावधान होना होया, दिन चढ़दे ताई सच्ची कार विच जुट के समय नूं सफला करन दा अवसर मिलदा है। 6 बजे नाल खुल जाईदा है ते खुल के सोच इशनान करके लंगर स्थान विखे चले जाईदा है। बस उत्थों फिर 11 बजे आईदा है। इउं समाप्त हो गई मेरी 24 घंटिया दी वंड। बस दिन रात विच केवल 4 घंटे लिखाई दे हन। इन्हां 4 घंटिया विच ही संदेशां दे उत्तर देने होए। अजे आप सारखे सज्जणां दीआं शिकायतां रहिंदीआं हन। दिने जदों पै के प्रशादा सिद्धा करीदा है तां उत्थों पए पए ही आईआं पातीआं नूं पढ़ीदा है ते साथीआं दे बचन बलासां दा उत्तर वी उत्थों ही पए पए देईदा है। गुरू करे कि आप दी आग्या पालन निमित उत्साह दी तरंग छेती ही उठे ताकि आप दी तीबर इच्छा अनुसार रहिंदा समाचार मैं इसे महीने विच ही पढ़ा सकां। गुरु के बाज दा संदेशा तां आपने सुनाया, पर गुरु के घोड़े दा संदेशा अजे ताई नहीं आया जो आना चाहीदा सी। धन गुरु दशमेश पिता, रख लै पंथ दी लाज। पंथ दे असह तसीहां नूं सुण सुण के साडा तसीहे सह सह के पथराया हिरदा भी कंब उठदा है। प्रेरक गुरु अपने अगाध भाणे अनुसार ही सारी कार वरता रहा है। गुरु दशमेश जी दी शान विच तहीन दे पद बोलण हारे अपनियां जड़ां आप पुट रहे हन, पर धन है खालसा जी दा जिगरा जो जरी जांदा है। जितनी जिरांद होवेगी इतनी गुरु साहब तुट के छेती सार लैणगे ते आपसा ही होणगे। दास रणधीर सिंह।